करोड़ा अरबा खरबा जन्म बीत गए, जीवात्मा का सफर खत्म होने च नहीं आता। मनुख बन जाती है, ऐसा भुलेखा लगता मनुख बन पे कि दिमाग दे विच नहीं रहिंदा कि मैं दुखां दा खात्मा कर ला ते प्रभु दा मिलाप हो जावे। प्रभु दे मिलाप वास्ते बहुत बड़े बड़े जतन संसार दे अंदर, ओ पुरुष जिन्हां दे अंदर लोचा लगी हुई है करदे तुरे आ रहे, अनेकां किस्म दे साधन करदे, बहुत किस्म दियां शरीर दे उत्ते तकलीफां सहंदे ने, बहुत भारा त्याग करदे। जद महापुरशां दा जीवन देखी दा हैरान हो जाईदा भी एडे एडे त्याग ते एडे एडे जफर जाले, ताही प्रवान होके गुरु ग्रंथ साहिब जी दे अंदर सतगुरु स्वरूप होके बैठे। अनेकां ही महात्मा जिन्हां दे अंदर शौक है, ਉਹ ਜਦੋਂ ਉਹਨਾਂ ਦੇ ਬਾਰੇ ਸੁਣਦੇ ਨੇ ਪੜ੍ਹਦੇ ਨੇ ਉਸ ਵੇਲੇ ਉਹਨਾਂ ਦੇ ਮਨ ਵਿੱਚ ਵੀ ਇੱਕ ਲਹਿਰ ਚੱਲਦੀ ਹੈ ਕਿ ਅਸੀਂ ਵੀ ਕਿਸੇ ਤਰੀਕੇ ਦੇ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਕਰੀਏ ਤੇ ਆਪਣੇ ਲਕਸ਼ ਨੂੰ ਪ੍ਰਾਪਤ ਹੋਈਏ। ਤੇ ਜਦੋਂ ਉਹਨਾਂ ਨੂੰ ਦੇਖਦੇ ਨੇ ਉਹਨਾਂ ਨੂੰ ਸੁਣਦੇ ਹੈ ਮਨ ਵਿੱਚ ਚਾਅ ਆਉਂਦਾ, ਨਿਰਾਸ਼ਾਵਾਦ ਨਹੀਂ ਬੀਤੀ ਜਾਂਦੀ, ਆਸ਼ਾਵਾਦ ਚਾਹੁੰਦੀ ਹੈ ਕਿ ਜੇ ਉਹਨਾਂ ਨੂੰ ਮਿਲ ਗਿਆ ਸਾਨੂੰ ਵੀ ਮਿਲ ਸਕਦਾ। ਤਿੰਨਾਂ ਦੇਖ ਮਨ ਚਾਉ ਉਠਾਉਂਦਾ, ਹੁਣ ਕਦ ਪਾਈ ਗੁਣ ਤਾਸਾ, ਮੈਂ ਕਦ ਮਿਲਾਂਗਾ। ਤੇ ਪਰ ਜਦ ਉਹਨਾਂ ਨੂੰ ਦੂਜੇ ਪਾਸਿਓਂ ਦੇਖਦਾ ਇੱਕ ਦੋ ਇੱਕ ਚੜ੍ਹਨ ਦੀਆਂ, ਕੋਈ ਜਾਣਾ ਨਾ ਹੀ ਮੇਰਾ ਨਾਂ ਜੀ, ਮੈਂ ਤਾਂ ਕਿਸੇ ਗਿਣਤੀ ਜੇ ਨਹੀਂ, ਇੱਕ ਤੋਂ ਇੱਕ ਉੱਪਰ ਪਿਆ, ਇੱਕ ਤੋਂ ਇੱਕ ਸਾਧਨਾ ਵਾਲਾ ਪਿਆ, ਪਰਮੇਸ਼ੁਰ ਦੇ ਦਰ ਤੇ ਮਨਜ਼ੂਰੇ ਨਜ਼ਰ ਹੋਣ ਵਾਲਾ, ਅਸੀਂ ਤਾਂ ਕਿਸੇ ਗਿਣਤੀ ਚ ਨਹੀਂ ਆਉਂਦੇ। ਸੋ ਇਹਨਾਂ ਜਫਰਾਂ ਨੂੰ ਜਾਣਨ ਵਾਲਾ ਇੱਕ ਪ੍ਰੇਮੀ ਇੱਕ ਨਿਰਜਨ ਬਣ ਵਿੱਚ ਰਹਿੰਦਾ ਜਿੱਥੇ ਕੋਈ ਵਾਦੀ ਨਹੀਂ ਹੈ। ਜੰਗਲੇ ਜੰਗਲ ਪਏ ਨੇ, ਦਰਿਆ ਦੇ ਨਾਲ ਆ ਕੇ ਜੰਗਲ ਖਤਮ ਹੁੰਦਾ ਹੈ ਤੇ ਦਰਿਆ ਸਤਲੁਜ ਚੱਲਦਾ ਹੈ ਤੇ ਪਹਾੜ ਦਾ ਪਹਾੜ ਦੀ ਤਲਹੱਟੀ ਦੇ ਵਿੱਚ ਇੱਕ ਟਿੱਬੇ ਦੇ ਉੱਤੇ ਸਾਈਂ ਲੋਕ ਬੈਠਾ ਹੈ ਜਿਸ ਨੂੰ ਬੁੱਢਣ ਸ਼ਾਹ ਕਹਿੰਦੇ। ਉਮਰ ਬੀਤਦੀ ਗਈ, ਪਹਿਲੀ ਸਦੀ ਲੰਘ ਗਈ, ਕੁਛ ਨਹੀਂ ਬਣਿਆ, ਬੇਅੰਤ ਜਫਰ ਚਾਲੇ, ਦੁਨੀਆ ਵੀ ਤਾਪ ਤਾਪ ਕੇ ਦੇਖੀਆਂ, ਸਤਲੁਜ ਦੇ ਅੰਦਰ ਪਾਣੀਆਂ ਦੇ ਅੰਦਰ ਬੈਠ ਬੈਠ ਕੇ ਦੇਖਿਆ, ਗਲ ਗਲ ਪਾਣੀ ਚ ਖੜੇ ਹੋ ਕੇ ਬੇਅੰਤ ਸਾਧਨ ਕੀਤੇ, ਬੇਅੰਤ ਜ਼ਿਲ੍ਹੇ ਕੱਟੇ, ਭੁੱਖੇ ਰਹਿ ਰਹਿ ਦੇਖਿਆ, ਚਾਲੀ ਚਾਲੀ ਦਿਨ ਦਰਖਤਾਂ ਦੇ ਨਾਲ ਪੁੱਠੇ ਲੜ ਕੇ ਦੇਖਿਆ, ਪ੍ਰਾਣਾਯਾਮ ਕਰਕੇ ਦੇਖਿਆ, ਸਵਾਸ ਖਿੱਚੇ, ਅਨੇਕਾਂ ਯਤਨ ਕੀਤੇ ਪਰ ਅਜੇ ਤੱਕ ਉਹਦੀ ਆਸ ਵਰ ਨਹੀਂ ਆਈ। ਤਪ ਕਰਦੇ ਕਰਦੇ ਅੰਦਰੋਂ ਖੁਸ਼ਕੀ ਆ ਗਈ, ਥੋੜਾ ਕ੍ਰੋਧ ਆ ਗਿਆ। ਬਲੀ ਲੋਕ ਸੀ, ਗੁਜ਼ਾਰੇ ਵਾਸਤੇ ਸਿਰਫ ਬੱਕਰੀਆਂ ਰੱਖੀਆਂ ਹੋਈਆਂ ਸੀ ਤੇ ਬਰਕਤ ਇੰਨੀ ਸੀ ਸਾਧਨਾ ਦੇ ਅੰਦਰ ਕਿ ਸ਼ੇਰ ਵਰਗਾ ਜਾਨਵਰ ਜੋ ਨਿਰਾਈ ਤਮੋ ਗੁਣ ਦਾ ਬਣਿਆ ਹੁੰਦਾ, ਜਿਹਦੇ ਅੰਦਰ ਵਿਚਾਰ ਬਹੁਤ ਘੱਟ ਹੁੰਦੀ ਹੈ, ਤੇ ਉਸ ਨੂੰ ਸਦਾ ਕੇ ਬੱਕਰੀਆਂ ਚਾਰਨ ਵਾਸਤੇ ਲਾਇਆ। ਦਿਨੇ ਬੱਕਰੀਆਂ ਚਲੀਆਂ ਜਾਂਦੀਆਂ, ਰਾਖੀ ਕਰਦਾ ਹੈ ਕੋਈ ਬਘਿਆੜ ਨਾ ਖਾ ਜਾਵੇ, ਕੋਈ ਚੀਤਾ ਨਾ ਖਾ ਜਾਵੇ, ਆਲੇ ਦੁਆਲੇ ਘੁੰਮਦਾ ਰਹਿੰਦਾ, ਨੇੜੇ ਤੇੜੇ ਕਿਸੇ ਨੂੰ ਨਹੀਂ ਆਉਂਦਾ, ਗਰਜਾਂ ਮਾਰਦਾ ਜਾਂ ਗਰਜਦਾ ਤਾਂ ਮੀਲਾਂ ਤੱਕ ਛੋਟੇ ਜਾਨਵਰ ਨੱਠ ਕੇ ਪਾਸੇ ਹੋ ਜਾਂਦੇ ਨੇ। ਬੱਕਰੀਆਂ ਦੇ ਨਾਲ ਰਹਿਣ ਕਰਕੇ ਬੱਕਰੀਆਂ ਬੇਫਿਕਰ ਹੋ ਕੇ ਚੁਗਦੀਆਂ ਨੇ ਜੰਗਲ ਦੇ ਅੰਦਰ ਤੇ ਸ਼ਾਮ ਨੂੰ ਆਪਣੇ ਸਾਈਂ ਦੇ ਪਾਸ ਆ ਜਾਂਦੀਆਂ। ਸ਼ੇਰ ਵੀ ਆਪਣੀ ਰੋਜੀ ਖਾ ਕੇ ਨਾਲ ਬੱਕਰੀਆਂ ਦੇ ਆ ਜਾਂਦਾ ਤੇ ਜਿੱਥੇ ਬੱਕਰੀਆਂ ਬੈਠਦੀਆਂ ਕੋਲ ਬੈਠ ਜਾਂਦਾ। ਬੜੀ ਬਰਕਤ ਸੀ, ਦੇਖਣ ਵਾਲਾ ਹੈਰਾਨ ਹੋ ਜਾਂਦਾ ਵੀ ਇਹ ਸਾਈਂ ਨੂੰ ਤਾਂ ਪਰਮੇਸ਼ੁਰ ਮਿਲ ਗਿਆ ਹੋਣਾ, ਸ਼ਕਤੀਆਂ ਭਰਪੂਰ ਸੀ, ਲੇਕਿਨ ਅਜੇ ਤੱਕ ਅੰਦਰੋਂ ਰਸ ਦੇ ਦੇਸ਼ ਵਿੱਚ ਨਹੀਂ ਸੀ ਪਹੁੰਚਿਆ, ਕੋਈ ਸੋਝੀ ਨਹੀਂ ਸੀ ਪ੍ਰਾਪਤ ਹੋਈ। ਮੁਰਸ਼ਿਦ ਨੂੰ ਗਿਆ ਬੜੀ ਦੇਰ ਹੋ ਗਈ ਸੀ, ਉਹਦੇ ਬਚਨ ਕੁਛ ਯਾਦ ਸੀ, ਬੇਟਾ ਲੱਗਿਆ ਰਹਿ, ਕਦੇ ਨਾ ਕਦੇ ਤਾਂ ਹੋਏਗਾ ਹੀ, ਲਗਨ ਨਾ ਮਰੇ ਆਦਮੀ ਦੀ, ਜੇ ਲਗਨ ਮਰ ਜਾਵੇ ਸਭ ਕੁਛ ਜਾਂਦਾ ਰਹਿੰਦਾ। ਲਗਨ ਵਿੱਚ ਰਹੇ ਮਹਾਰਾਜ ਕਹਿੰਦੇ, ਜਿਹਦੇ ਮਨ ਦੇ ਅੰਦਰ ਦਰਸ਼ਨਾਂ ਦੀ ਪਿਆਸ ਦੀ ਲਗਨ ਲੱਗੀ ਰਹਿੰਦੀ ਹੈ, ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ ਕਿਉਂਕਿ ਲਗਨ ਦੇ ਵਿੱਚ ਲੱਗਿਆ ਤਾਂ ਹੋਇਆ। ਸੋ ਪਹਿਲੀ ਸਦੀ ਖਤਮ ਹੋ ਗਈ, ਦੂਸਰੀ ਸਦੀ 2-7 ਸਾਲ ਲੰਘ ਚੁੱਕੇ, ਅਜੇ ਵੀ ਕੁਛ ਨਹੀਂ ਬਣਿਆ, ਇੰਤਜ਼ਾਰ ਕਰਦਾ ਪਰ ਹਾਲੇ ਕੁਛ ਗੱਲ ਨਹੀਂ ਬਣੀ। ਤੇ ਤੀਸਰਾ ਸੈਂਕੜਾ ਉਮਰ ਲੱਗ ਜਾਂਦੀ ਹੈ, 250 ਸਾਲ ਤੋਂ ਉੱਤੇ ਲੰਘ ਜਾਂਦੇ। ਕਦੇ ਕਦੇ ਮਨ ਚ ਉਦਾਸੀ ਆਉਂਦੀ ਹੈ, ਮਨਾ ਬੜੀ ਦੇਰ ਹੋ ਗਈ ਇਸ ਪਿੰਜਰ ਨੂੰ ਰੱਖੇ ਹੋਏ ਨੂੰ, ਤੇ ਅਜੇ ਤੱਕ ਤਾਂ ਮੇਰੀ ਕਾਮਨਾ ਪੂਰੀ ਨਹੀਂ ਹੋਈ, ਕੀ ਹੋਏਗਾ ਜੇ ਇਸ ਤਰ੍ਹਾਂ ਹੀ ਮੈਂ ਖਾਲੀ ਚਲੇ ਗਿਆ ਸੰਸਾਰ ਤੋਂ। ਕਦੇ ਕਦੇ ਚਿੱਤ ਨਿਰਾਸ਼ਾਵਾਦ ਚਲਾ ਜਾਂਦਾ ਹੈ, ਕੀ ਸੱਚਮੁੱਚ ਪ੍ਰਭੂ ਅੱਲਾਹ ਤਾਲਾ ਦਰਸ਼ਨ ਦੇ ਦਿੰਦਾ ਕਿ ਨਹੀਂ ਦਿੰਦਾ, ਕਿੰਨੇ ਜਫ਼ਰ ਜਾਲੇ ਨੇ, ਕਿੰਨੇ ਦੁੱਖ ਤਕਲੀਫਾਂ ਸਹੀਆਂ ਸਰੀਰ ਦੇ ਉੱਤੇ, ਲੇਕਿਨ ਅਜੇ ਤੱਕ ਤਾਂ ਕੋਈ ਕਿਰਨ ਨਹੀਂ ਆਈ ਰੋਸ਼ਨੀ ਦੀ। ਸ਼ਕਤੀਆਂ ਜ਼ਰੂਰ ਆ ਗਈਆਂ, ਬੇਅੰਤ ਸ਼ਕਤੀਆਂ ਦਾ ਭੰਡਾਰਾ ਆ ਗਿਆ, ਸ਼ੇਰਾਂ ਨੂੰ ਕਾਬੂ ਕਰ ਲਿਆ, ਜੰਗਲ ਵਿੱਚ ਰਹਿੰਦਾ ਕੋਈ ਨੇੜੇ ਤੇੜੇ ਨਹੀਂ ਜਾਂਦਾ, ਐਸਾ ਨਿਰਜਣ ਬਣ ਹੈ ਕਿ ਕੋਈ ਕੋਲ ਨਹੀਂ ਆਉਂਦਾ, ਕਿਸੇ ਨਾਲ ਗੱਲਬਾਤ ਨਹੀਂ ਹੁੰਦੀ। ਇਹਨੂੰ ਠੀਕ ਸੀ ਭਾਈ ਪਹਿਲਾਂ, ਕਦੇ ਕਦੇ ਕੋਈ ਪਹਾੜੀ ਲੋਕ ਪਸ਼ੂ ਚਾਰਦੇ ਹੋਏ ਡਿਗਾ ਚਲਾਉਂਦੇ ਨੇ, ਪਰ ਉਹ ਬੇਸੋਝ ਹੋਣ ਕਰਕੇ ਉਹਨਾਂ ਨਾਲ ਕੋਈ ਵਚਨ ਨਹੀਂ ਕਰਦਾ, ਕਿਉਂਕਿ ਪਰਮਾਰਥਕ ਵਚਨ ਉੱਥੇ ਹੀ ਹੁੰਦੇ ਨੇ ਜਿੱਥੇ ਕੋਈ ਸਮਝਣ ਵਾਲਾ ਹੋਵੇ ਜਾਂ ਦੱਸਣ ਵਾਲਾ ਹੋਵੇ। ਤੇ ਅੱਜ ਅੰਮ੍ਰਿਤ ਵੇਲੇ ਦਾ ਬੈਠਾ ਹੈ, ਵਾਰ ਵਾਰ ਕਦੇ ਅੱਖਾਂ ਦੇ ਅੰਦਰੋਂ ਜਲ ਜਾਲਿਆ ਜਾਂਦਾ, ਕਦੇ ਹੋਕੇ ਲੱਗ ਜਾਂਦੇ ਨੇ, ਕਦੇ ਫੇਰ ਟਾਰਸ ਦਿੰਦਾ ਵੀ ਕੋਈ ਨੀ, ਅੱਲਾ ਤਾਲਾ ਦੇ ਘਰ ਵਿਚ ਬੇਇਨਸਾਫ਼ੀ ਨੀ, ਕਦੇ ਨਾ ਕਦੇ ਤਾਂ ਤਰੁੱਠੇਗਾ ਹੀ, ਕਦੇ ਨਾ ਕਦੇ ਤਾਂ ਦਰਸ਼ਨ ਹੋਏ ਦੇਵੇਗਾ ਹੀ, ਕਦੇ ਦਿਆਲ ਤਾਂ ਹੋਏਗਾ ਹੀ। ਸੋ ਦਿਨ ਚੜ ਗਿਆ, ਉੱਠਿਆ, ਉੱਠ ਕੇ ਦੁੱਧ ਪੀਤਾ, ਗਰਮ ਕੀਤਾ, ਦੁੱਧ ਪੀਤਾ, ਬੱਕਰੀਆਂ ਚਲੀਆਂ ਜਾਂਦੀਆਂ, ਸ਼ੇਰ ਚਲਿਆ ਜਾਂਦਾ। ਉਹਦੇ ਬਾਅਦ ਹੇਠਾਂ ਜੰਗਲ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕੋਈ ਜੰਗਲ ਦੇ ਕੰਢੇ ਤੋਂ, ਧਿਆਨ ਦੇ ਕੇ ਜਦੋਂ ਆਪਨੇ ਕੰਨ ਲਾ ਕੇ ਸੁਣਿਆ ਤਾਂ ਇਸ ਤਰ੍ਹਾਂ ਦੇ ਨਾਲ ਸਮਝ ਵਿੱਚ ਆਈ,
ਪੈਣਾ ਚਿੰਤਾ ਜਾਲ ਇੱਕ ਦਿਨ ਪੈਣਾ।
ਹਰ ਖਾਰਾ ਇਸ ਗਾਹੋ ਅੱਤ ਸਿਆਣੀ ਸੋਹਣੀ ਚੋਨੀ ਤੋਂ ਬੇਸਾਹੋਤੇ ਕਾਰਨ ਪਾਕੜੀ ਕਾਲ ਟਲੈ ਸਿਰਾ ਪਾਈ ਰੇ ਕਿਉਂ ਸਿਰ ਜਾਣੋ ਕਾਲ ਕਿਉਂ ਮਛਲੀ ਕਿਉਂ ਮਾਨਸਾ ਪਵੇ ਚਿੰਤਾ ਜਾਲ ਹਾਥ ਗੁਰ ਰਾਖੀ ਸੇ ਉਪਰੇ ਗੁਰ ਮਾਥੇ ਚੁਕੈ ਸਾਥ ਬਿਨ ਨਾਵੈ ਚੁਣ ਸੁਟੀਐ ਤੂਏ ਨਾ ਸੰਗੀ ਸਾਥ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਐ ਗੁਰਮੁਖ ਜਿਨ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੀਐ ਸੁਖ ਪਾਈਐ ਜਮਦੂਤ ਹੋਏ ਵਿਖਾਏ ਨਾਵੈ ਅੰਦਰ ਹੋਂ ਵਸਾਂ ਨੌ ਵਸੈ ਮਨ ਆਏ ਜਿੱਥੇ ਗੁਰ ਕਾ ਸ਼ਬਦ ਅਪਾਰ ਹੋਵੇ ਦਾਸੈ ਮੁਖੀ ਸੱਚ ਸਮਾਏ ਨਾਨਕ ਜੋਤ ਛਪਾਵੈ ਸੋ ਜੀਆ ਇਹਨਾਂ ਜਨਤਾ ਬਸ ਕਿਛ ਨਾਏ ਨਾਨਕ ਜੋਤ ਛਪਾਵੈ ਸੋ ਜੀਆ ਇਹਨਾਂ ਜਨਤਾ ਬਸ ਕਿਛ ਨਾਏ ਸੁਣਦੀ ਸੁਣਦੀ ਨੇੜੇ ਹੁੰਦੀ ਹੁੰਦੀ ਇੰਨੀ ਨੇੜੇ ਆ ਗਈ ਕਿ ਇੱਕ ਇੱਕ ਤੁਕ ਸਮਝ ਆਉਣ ਲੱਗ ਗਈ। ਕਹਿਣ ਲੱਗੇ ਹੈ ਇਹ ਗਵਾਰ ਬੀਬੀ ਡੰਗਰ ਚਾਰਨ ਵਾਲੀ ਲੜਕੀ ਐਡਾ ਉੱਚਾ ਕਲਾਮ ਕਿੱਥੋਂ ਇਸ ਨੂੰ ਪ੍ਰਾਪਤ ਹੋ ਗਿਆ। ਮਨ ਵਿੱਚ ਸ਼ੌਕ ਜਾਗਿਆ ਕਿ ਸਾਰਾ ਚੰਗੀ ਤਰ੍ਹਾਂ ਦੇ ਨਾਲ ਮੈਂ ਕੋਲ ਬਿਠਾ ਕੇ ਸੁਣਾ। ਪਹਿਲਾਂ ਵੀ ਉਹ ਬੀਬੀ ਕਦੇ ਕਦੇ ਆਇਆ ਕਰਦੀ ਸੀ, ਸਾਈਂ ਨੂੰ ਦੁੱਧ ਪਿਲਾ ਜਾਇਆ ਕਰਦੀ ਸੀ, ਬਰਤਨ ਸਾਫ਼ ਕਰ ਜਾਇਆ ਕਰਦੀ ਸੀ, ਹੋਰ ਵੀ ਕੋਈ ਬਚਨ ਬਿਲਾਸ ਕਰ ਜਾਇਆ ਕਰਦੀ ਸੀ। ਤੇ ਅੱਜ ਵੀ ਸਾਈਂ ਦੇ ਨੇੜੇ ਆ ਕੇ ਬੈਠ ਗਈ, ਡੰਗਰ ਚੱਲ ਰਹੇ ਨੇ ਤੇ ਸਾਈਂ ਕਿਸੇ ਅਜੀਬ ਰੰਗ ਦੇ ਵਿੱਚ ਰੱਤਿਆ ਹੋਇਆ ਬੋਲਦਾ ਹੈ, ਬੇਟਾ ਇਹ ਕਿਸ ਦਾ ਕਲਾਮ ਤੂੰ ਪੜ੍ਹ ਰਹੀ ਹੈ? ਇਹਦੇ ਵਿੱਚ ਤਾਂ ਸਭ ਕੁਝ ਦੱਸਿਆ, ਕਾਲ ਦਾ ਵੀ ਦੱਸਿਆ ਤੇ ਨਾਲ ਇਹ ਵੀ ਦੱਸਿਆ ਵੀ ਕਾਲ ਉੱਥੇ ਨਹੀਂ ਪਹੁੰਚਦਾ ਜਿੱਥੇ ਗੁਰੂ ਦਾ ਸ਼ਬਦ ਹੋਵੇ। ਸਾਰਾ ਸੰਸਾਰ ਹੁਕਮ ਵਿੱਚ ਆਉਂਦਾ, ਹੁਕਮ ਵਿੱਚ ਜਾਂਦਾ, ਹੁਕਮ ਚ ਕਾਰ ਕਰਦਾ। ਹੁਕਮ ਦੇ ਅੰਦਰ ਇਹ ਕਾਲ ਹੈ, ਹੁਕਮ ਦੇ ਅੰਦਰ ਇਹ ਸੱਚ ਵਿੱਚ ਸਮਾਉਂਦਾ ਤੇ ਇੱਥੇ ਬਸ ਕੁਛ ਨਹੀਂ ਚੱਲਦਾ। ਸਾਰੀ ਗੱਲ ਸਮਝੀ, ਕਹਿਣ ਲੱਗੇ ਬੀਬਾ ਐਡੀ ਸੁੱਚੀ ਕਲਾਮ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ? ਇਹ ਤਾਂ ਮੈਂ ਇੱਕੋ ਹੀ ਸੁਣ ਕੇ ਮੇਰੇ ਅੰਦਰ ਬੇਅੰਤ ਪ੍ਰਕਾਸ਼ ਦਾ ਭੰਡਾਰਾ ਜਾਗ ਪਿਆ। ਕਹਿਣ ਲੱਗੀ ਬਾਬਾ ਜੀ ਇਹ ਗੁਰੂ ਨਾਨਕ ਪਾਤਸ਼ਾਹ ਉਹਨਾਂ ਦਾ ਸ਼ਬਦ ਹੈ, ਉਹਨਾਂ ਦੀ ਪਵਿੱਤਰ ਤੈਨੂੰ ਕਿੱਥੋਂ ਪ੍ਰਾਪਤ ਹੋ ਗਈ ਬੇਟਾ? ਕਹਿਣ ਲੱਗੀ ਅਸੀਂ ਹਰਿਦੁਆਰ ਗਏ ਸੀ, ਉੱਥੇ ਮੇਰੇ ਸੱਚੇ ਪਾਤਸ਼ਾਹ ਆ ਜਾਂਦੇ ਨੇ ਤੇ ਇੱਕ ਐਸਾ ਕੌਤਕ ਕੀਤਾ ਕਿ ਜਦੋਂ ਸਾਰੇ ਲੋਕ ਪਾਣੀ ਦੇਣ ਲੱਗੇ ਉਸ ਵੇਲੇ ਖੜੇ ਦੇਖਦੇ ਰਹੇ। ਕਿਸੇ ਨੇ ਕਿਹਾ ਤੂੰ ਵੀ ਏਡੀ ਦੂਰ ਆਇਆ ਪਾਣੀ ਦੇ ਲੈ। ਤੇ ਉਸੇ ਤਰ੍ਹਾਂ ਬਸਤਰਾਂ ਸਮੇਤ ਗੰਗਾ ਦੇ ਵਿੱਚ ਚਲੇ ਗਏ, ਪਾਣੀ ਦੇਣ ਲੱਗ ਗਏ। ਉਹ ਚੜ੍ਹਦੇ ਸੂਰਜ ਵੱਲ ਨੂੰ ਦੇ ਰਹੇ ਨੇ ਤੇ ਇਹ ਉੱਤਰ ਵੱਲ ਨੂੰ ਦੇ ਰਹੇ ਨੇ। ਕਈਆਂ ਨੇ ਕਿਹਾ ਉਹ ਪ੍ਰੇਮੀਆ ਐਡੀ ਦੂਰ ਆਇਆ ਇੱਧਰ ਪਾਣੀ ਦੇ ਤੂੰ। ਕਹਿਣ ਲੱਗੇ ਕਿੱਥੇ ਦੇ ਰਹੇ ਹੋ ਪਾਣੀ? ਕਹਿੰਦੇ ਅਸੀਂ ਪਿੱਤਰਾਂ ਨੂੰ ਪਾਣੀ ਦੇ ਰਹੇ, ਸੂਰਜ ਨੂੰ ਜਲ ਅਰਪਣ ਕਰ ਰਹੇ ਹਾਂ। ਜਵਾਬ ਆਇਆ ਕਿ ਸੂਰਜ ਤਾਂ ਅੱਗ ਦਾ ਗੋਲਾ ਹੈ, ਇਹਨੂੰ ਪਾਣੀ ਦੇ ਕੇ ਕੀ ਲਾਭ ਪ੍ਰਾਪਤ ਹੁੰਦਾ ਤੇ ਕਿੱਡੀ ਕੁ ਦੂਰ ਹੈ? ਕਹਿੰਦੇ ਕਰੋੜਾਂ ਮੀਲ ਦੂਰ ਹੈ। ਆਪਨੇ ਫੇਰ ਨਹੀਂ ਬਚਨ ਕਰਿਆ, ਛੇਤੀ ਛੇਤੀ ਪਾਣੀ ਦੇਣਾ ਸ਼ੁਰੂ ਕਰਤਾ ਪੱਛਮ ਵੱਲ ਨੂੰ। ਉਹ ਫੇਰ ਕਹਿੰਦੇ ਨੇ ਵੀ ਤੂੰ ਇੱਧਰ ਪਾਣੀ ਦੇ, ਇੱਧਰੋਂ ਜਾਂਦਾ ਸੂਰਜ ਨੂੰ। ਉਹ ਕਹਿਣ ਲੱਗੇ ਮੈਨੂੰ ਬੁਲਾਓ ਨਾ, ਮੈਨੂੰ ਬਹੁਤ ਕਾਹਲੀ ਹੈ। ਕਹਿੰਦੇ ਕੀ ਗੱਲ? ਕਹਿੰਦਾ ਸੂਰਜ ਤਾਂ ਬਹੁਤ ਦੂਰ ਹੈ, ਇਹ ਫਿਰ ਤੂੰ ਮੱਕੇ ਨੂੰ ਪਾਣੀ ਦੇ ਰਿਹਾ, ਕਾਬੇ ਨੂੰ ਦੇ ਰਿਹਾ, ਤੂੰ ਇਸਲਾਮ ਵਾਲਾ ਤਾਂ ਨਹੀਂ ਕਿਤੇ ਆ ਗਿਆ ਇੱਥੇ? ਕਹਿੰਦਾ ਮੱਕਾ ਤਾਂ ਬਹੁਤ ਦੂਰ ਹੈ। ਮਹਾਰਾਜ ਕਹਿਣ ਲੱਗੇ ਸੂਰਜ ਵੀ ਦੂਰ ਹੈ, ਪਰ ਮੈਨੂੰ ਹੌਸਲਾ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ। 9 ਕਰੋੜ ਮੀਲ ਜੇ ਪਾਣੀ ਜਾ ਸਕਦਾ ਤਾਂ ਮੇਰੇ ਤਾਂ ਖੇਤ ਇੱਥੋਂ 250-300 ਮੀਲ ਤੇ ਨੇ, ਤੇ ਮੇਰਾ ਪਾਣੀ ਤਾਂ ਉੱਥੇ ਚਲਿਆ ਹੀ ਜਾਊਗਾ, ਖੇਤੀ ਸੁੱਕ ਰਹੀ ਹੈ, ਮੀਂਹ ਪਿਆ ਨਹੀਂ ਹੈ, ਤਾਂ ਮੈਨੂੰ ਹੁਣ ਬੁਲਾਓ ਨਾ। ਪਾਣੀ ਦੇਣ ਵਾਲਿਆਂ ਦੇ ਹੱਥ ਰੁਕ ਗਏ, ਪੜ੍ਹੇ ਲਿਖੇ ਸੋਚਣ ਲੱਗ ਗਏ। ਕਹਿੰਦੇ ਹੈ 200 ਮੀਲ ਤੇ ਪਾਣੀ ਚਲਿਆ ਜਾਊ, ਦੂਆ ਕਹਿੰਦਾ ਜੇ 1 ਕਰੋੜ ਮੀਲ ਤੇ ਜਾਊ ਫਿਰ? ਕਹਿੰਦਾ ਨਾ, ਤਾਂ ਪਾਣੀ ਵਿੱਚੇ ਗਿਰ ਰਿਹਾ ਗੰਗਾ ਦੇ, ਪਾਣੀ ਨੇ ਕਿੱਥੇ ਜਾਣਾ? ਕਹਿੰਦੇ ਉਹ ਕਮਲੇ ਉਹ ਕੋਈ ਗੱਲ ਸਮਝਾ ਰਿਹਾ ਆਪਾਂ ਨੂੰ, ਸੁਣੋ ਸੁਣੋ, ਕੋਈ ਮਹਾਂਪੁਰਸ਼ ਹੈ, ਇਹ ਤਾਂ ਸਾਡੇ ਕਪਾਟ ਖੋਲ ਤੇ ਗੱਲ ਸਮਝ ਨਹੀਂ ਆਈ। ਪਾਂਡੇ ਆ ਗਏ, ਉਹਨਾਂ ਨੇ ਕਿਹਾ ਤੂੰ ਪਾਣੀ ਉਧਰ ਨੂੰ ਦੇ, ਪਿਤਾ ਪੁਰਖੀ ਪਾਣੀ ਦਿੰਦੇ ਆਏ ਨੇ। ਮਹਾਰਾਜ ਕਹਿੰਦੇ ਜਾਂਦਾ ਵੀ ਹੈ, ਮੇਰੇ ਖੇਤਾਂ ਚ ਪਹੁੰਚਦਾ ਜੇ ਤੁਹਾਡਾ ਸੂਰਜ ਨੂੰ, ਪਿੱਤਰ ਲੋਕ ਕਿੱਡੀ ਦੂਰ ਹੈ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਉਹ ਤਾਂ ਇੰਨਾ ਦੂਰ ਹੈ ਕਿ ਉਹਦੇ ਕੋਲ ਨਹੀਂ ਗਿਣੇ ਜਾਂਦੇ, ਤੇ ਉੱਥੇ ਪਾਣੀ ਪਹੁੰਚੇਗਾ ਤਾਂ ਮੇਰੇ ਖੇਤਾਂ ਚ ਨਹੀਂ ਪਹੁੰਚੇਗਾ? ਕਹਿਣ ਲੱਗੇ ਸਾਈਂ ਲੋਕ ਜਦੋਂ ਇੰਨੀ ਗੱਲ ਕਹੀ ਤਾਂ ਪੰਡਿਆਂ ਨੇ ਵੀ ਮੂੰਹ ਚੁੰਗਲਾਂ ਲੈ ਲਈਆਂ, ਗਾਹਾਂ ਗੱਲ ਨਹੀਂ ਆਉਂਦੀ, ਨਿਰੁੱਤਰ ਹੋ ਗਏ। ਸਾਧੂ ਆ ਗਏ, ਇਕੱਠੇ ਹੋ ਗਏ, ਰੌਲਾ ਪੈ ਗਿਆ ਵੀ ਕਿਹੋ ਜਿਹਾ ਪੁਰਖ ਆਇਆ ਜਿਹੜਾ ਆਹ ਗੱਲ ਕਰ ਰਿਹਾ ਉੱਥੇ, ਰੌਲਾ ਰੱਪਾ ਪਿਆ ਹੋਇਆ ਆਲੇ ਦੁਆਲੇ। ਸਿਆਣੇ ਕਹਿੰਦੇ ਬੈਠ ਜਾਓ, ਬੈਠ ਕੇ ਗੱਲ ਕਰੀਏ, ਆਪਾਂ ਗੱਲ ਸਮਝੀਏ, ਕਹਿੰਦੇ ਕੀ ਨੇ? ਕਹਿਣ ਲੱਗੇ ਸਤਿਗੁਰੂ ਬਾਹਰ ਆ ਗਏ, ਗੱਲ ਸਮਝਾਈ, ਸਮਝਾਉਣ ਤੋਂ ਬਾਅਦ ਬਚਨ ਚੱਲੇ। ਇਹੋ ਜਿਹੇ ਖਰੇ ਖਰੇ ਬਚਨ ਕਾਹਨੂੰ ਸੁਣੇ ਸੀ ਕਦੇ ਅਸੀਂ ਅੱਜ ਤੋਂ ਪਹਿਲਾਂ? ਤੇ ਐਂ ਲੱਗੇ ਵੀ ਬਚਨ ਕਰਦੇ ਨੇ ਤੇ ਸੂਰਜ ਚੜ੍ਹਦਾ ਤੁਰਿਆ ਜਾ ਰਿਹਾ, ਹਨੇਰਾ ਮਿਟਦਾ ਤੁਰਿਆ ਜਾ ਰਿਹਾ, ਮਨ ਦਾ ਪ੍ਰਕਾਸ਼ ਹੁੰਦਾ ਤੁਰਿਆ ਜਾ ਰਿਹਾ। ਸੋ ਸਾਈਂ ਲੋਕ, ਮੈਂ ਛੋਟੀ ਸੀ ਪਰ ਮੈਨੂੰ ਉਹ ਬਹੁਤ ਪਿਆਰੇ ਲੱਗੇ, ਉਹਨਾਂ ਦੇ ਬਚਨ ਮੇਰੇ ਦਿਲ ਵਿੱਚ ਘਰ ਕਰ ਗਏ। ਉਹ ਬਾਹਰ ਬੈਠ ਕੇ ਆਦਰ ਸਤਿਕਾਰ ਦੇ ਨਾਲ ਬਿਠਾਏ ਗਏ, ਬੜੇ ਬੜੇ ਸਾਧੂ ਆਏ, ਬੜੇ ਬੜੇ ਸੰਨਿਆਸੀ ਆਏ, ਨਾਗੇ ਆਏ, ਹੋਰ ਅਨੇਕਾਂ ਭੇਖਾਂ ਦੇ ਆਏ, ਤੇ ਸਾਰੇ ਉਹਨਾਂ ਨੂੰ ਨਮਸਕਾਰ ਕਰਕੇ ਜਾਂਦੇ ਰਹੇ। ਮੈਂ ਤੇ ਮੇਰੇ ਪਿਤਾ ਜੀ, ਮੇਰੀ ਮਾਤਾ ਜੀ, ਮੇਰਾ ਪਰਿਵਾਰ ਛੋਟਾ ਜੀ, ਅਸੀਂ ਬੈਠੇ, ਸਾਨੂੰ ਪੁੱਛਿਆ ਗਿਆ ਪਾਤਸ਼ਾਹ ਜੀਵਾਂ, ਤੇ ਸਾਡੇ ਕੋਲ ਕੋਈ ਮਨੁੱਖ ਨੇੜੇ ਤੇੜੇ ਨਹੀਂ ਰਹਿੰਦਾ, ਸਾਡਾ ਸਿਰਫ 2 ਘਰਾਂ ਦਾ ਇੱਕ ਡੇਰਾ ਹੈ ਜਿਹਦੇ ਚ ਅਸੀਂ ਰਹਿੰਦੇ ਹਾਂ ਆਪਣੇ ਘਰਾਂ ਚ, ਜੰਗਲ ਦੇ ਅੰਦਰ ਪਸ਼ੂ ਪਾਲਦੇ ਹਾਂ, ਥੋੜੀ ਬਹੁਤੀ ਖੇਤੀ ਕਰਦੇ ਹਾਂ, ਸਾਡਾ ਸੰਯੋਗ ਇੱਥੇ ਚੁੱਕ ਲਿਆ ਹੈ, ਤੁਸੀਂ ਕਿਰਪਾ ਕਰੋ ਸਾਨੂੰ ਉਹ ਚੀਜ਼ ਬਖਸ਼ੋ ਜਿਹਦੇ ਨਾਲ ਸਾਡਾ ਜੰਮਣ ਮਰਨਾ ਖਤਮ ਹੋਏ। ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਸਾਡੇ ਮੂੰਹ ਤੋਂ ਇਹ ਅੱਖਰ ਨਿਕਲੇ, ਤੇ ਉਸ ਦਿਆਲੂ ਮੂਰਤੀ ਨੇ ਕਿਰਪਾ ਕੀਤੀ, ਸਾਡੇ ਸੀਸ ਤੇ ਹੱਥ ਰੱਖੇ ਤੇ ਐ ਪ੍ਰਤੀਤ ਦਿੱਤਾ ਜਿਵੇਂ ਹਜ਼ਾਰਾਂ ਸੂਰਜ, ਕਰੋੜਾਂ ਸੂਰਜ ਅੰਦਰ ਪ੍ਰਕਾਸ਼ ਦੇ ਰਹੇ, ਪਰਮ ਟੁੱਟ ਗਏ ਤੇ ਕਿਸੇ ਅਜੀਬ ਰੰਗ ਦੇ ਵਿੱਚ ਪਹੁੰਚਾ ਦਿੱਤਾ, ਐਸੇ ਰੰਗ, ਐਸੇ ਪਿਆਰ, ਐਸੇ ਰਸ ਵਿੱਚ ਪਹੁੰਚਾ ਤਾ ਕਿ ਹੁਣ ਤੱਕ ਵੀ ਉਹ ਨਸ਼ਾ ਨਹੀਂ ਉਤਰਦਾ, ਵੱਧਦਾ ਹੀ ਤੁਰਿਆ ਜਾ ਰਿਹਾ, ਘਟਦਾ ਨਹੀਂ ਹੈ, ਤੇ ਕੋਈ ਖੁਮਾਰੀ ਇਹ ਚਾੜ ਦਿੱਤੀ। ਤੇ ਜਦੋਂ ਉਹਨਾਂ ਨੇ ਆਪਣੇ ਮੁੱਖ ਤੋਂ ਸ਼ਬਦ ਉਚਾਰਿਆ ਤੇ ਆਪ ਪਹਿਲਾਂ ਕਿਹਾ ਕਹੋ ਵਾਹਿਗੁਰੂ, ਕਹਿੰਦੇ ਵਾਹਿਗੁਰੂ ਉਸਦਾ ਕਹਿਣਾ ਕੀ ਸੀ? ਰੋਮ ਰੋਮ ਦੇ ਵਿੱਚ ਸਮਾ ਗਿਆ, ਸਮਾਇਆ ਹੀ ਨਹੀਂ, ਸਭ ਥਾਂ ਤੇ ਸੁਣਨਾ ਸ਼ੁਰੂ ਕਰ ਦਿੱਤਾ, ਤੇ ਉਹਦੀ ਖੁਮਾਰੀ ਚੜ ਗਈ, ਜਿਸ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਹੈ।
ਚੜੀ ਰਹੇ ਦਿਨ ਰਾਤ ਨਾ ਮਰਵਾਰੀ ਨਾ ਪਾਰੀ, ਚੜੀ ਰਹੇ ਦਿਨ ਰਾਤ ਨਾ ਮਰਵਾਰੀ ਨਾ ਪਾਰੀ, ਚੜੀ ਰਹੇ ਦਿਨ ਰਾਤ।
ਖੁਮਾਰੀ ਨਾਨਕਾ ਚੜ੍ਹੀ ਦੇਣ। ਸਾਈਂ ਜੀ ਐਸੀ ਖੁਮਾਰੀ ਚੜ੍ਹ ਗਈ, ਐਸਾ ਨਾਂ ਜੋ ਅੱਖਰ ਬੋਲਿਆ ਰੋਮ ਰੋਮ ਦੇ ਵਿੱਚ ਰਚ ਗਿਆ। ਹੁਣ ਆਪੇ ਹੀ ਆਵਾਜ਼ ਆਉਂਦੀ ਹੈ ਤੇ ਇੱਕ ਰਸ ਹੈ ਜੋ ਮੈਂ ਦੱਸ ਨਹੀਂ ਸਕਦੀ ਵੀ ਕਿਹਾ ਜਿਹਾ ਕਿਹਦੇ ਵਰਗਾ ਤੇ ਐਂ। ਮੈਨੂੰ ਪਤਾ ਮੈਂ ਹੁਣ ਹਮੇਸ਼ਾ ਖੁਸ਼ ਰਹਿਣੀ ਹੈ, ਦਲਗੀਰ ਨਹੀਂ ਕਦੇ ਵੀ ਹੋਈ, ਉਦਾਸ ਨਹੀਂ ਹੋਈ ਕਦੇ ਵੀ, ਮੇਰੀਆਂ ਅੱਖਾਂ ਚੋਂ ਹੁਣ ਹੰਝੂ ਨਹੀਂ ਜਾਂਦੇ। ਮੇਰੇ ਅੰਦਰ ਇੱਕ ਖੇੜਾ ਜਿਹੜਾ ਲਹਿਰਾ ਮਾਰਦਾ ਤੇ ਮੇਰੇ ਤੇ ਸਹਿ ਨਹੀਂ ਹੁੰਦੇ, ਜਦੋਂ ਬਹੁਤ ਹੋ ਜਾਂਦਾ ਫਿਰ ਮੈਂ ਉੱਚੀ ਉੱਚੀ ਸ਼ਬਦ ਗਾਉਣ ਲੱਗ ਜਾਂਦੀ ਹਾਂ। ਉਸ ਵੇਲੇ ਮੇਰੇ ਮੂੰਹ ਤੋਂ ਜੋ ਮੈਂ ਬਾਣੀ ਉੱਥੇ ਰਹਿ ਕੇ ਗੁਰੂ ਮਹਾਰਾਜ ਕੋਲ ਇਕੱਠੀ ਕਰੀ, ਪਿਤਾ ਜੀ ਨੇ ਲਿਖੀ ਤੇ ਉਹਦੇ ਬਾਅਦ ਅਸੀਂ ਸਾਰਿਆਂ ਨੇ ਜਵਾਨੀ ਯਾਦ ਕਰੀ। ਹੁਣ ਸਾਨੂੰ ਬਹੁਤ ਉਹਨਾਂ ਦੇ ਸ਼ਬਦ ਯਾਦ ਨੇ ਜਿਹੜੇ ਅਸੀਂ ਵਾਰੀ ਵਾਰੀ ਪੜ੍ਹਦੇ ਰਹਿੰਦੇ ਤੇ ਰਾਤ ਨੂੰ ਅਸੀਂ ਇਕੱਠੇ ਹੁੰਦੇ ਹਾਂ ਜਦੋਂ ਪ੍ਰਸ਼ਾਦਾ ਛਕ ਲੈਂਦੇ ਹਾਂ, ਉਸ ਵੇਲੇ ਅਸੀਂ ਬੈਠ ਕੇ ਸੌਣ ਤੋਂ ਪਹਿਲਾਂ ਉਹ ਬਾਣੀ ਨੂੰ ਗਾ ਕੇ ਪੜ੍ਹਦੇ ਤੇ ਆਨੰਦ ਆਉਂਦਾ, ਇੱਕ ਰਸ ਵਿੱਚ ਰਹਿੰਦੇ। ਇਹ ਬਚਨ ਸਾਰੇ ਹੀ ਸਾਈਂ ਲੋਕ ਵਾਸਤੇ ਅਜੀਬ ਮਹਿਨੇ ਰੱਖਦੇ ਸੀ, ਹੈ ਰਸ ਖੁਮਾਰੀ ਖੇੜਾ ਮੈਨੂੰ ਤਾਂ ਆ ਨਹੀਂ ਰਿਹਾ, ਮੈਂ ਤਾਂ ਉਦਾਸੀਆਂ ਵਿੱਚ ਲੰਘ ਰਿਹਾ, ਮੈਂ ਤਾਂ ਰੋਣਿਆਂ ਧੋਣਿਆਂ ਚ ਲੰਘ ਰਿਹਾ, ਮੈਂ ਤਾਂ ਹਾਵਿਆਂ ਵਿੱਚ ਲੰਘ ਰਿਹਾ ਤੇ ਚੋਰੀਆਂ ਵਿੱਚ ਕਹਿੰਦਾ ਵੀ ਹੇ ਪ੍ਰਭੂ ਮੈਨੂੰ ਵੀ ਕਦੇ ਦਰਸ਼ਨ ਹੋਣਗੇ। ਉਸ ਵੇਲੇ ਅੰਦਰੋਂ ਆਵਾਜ਼ ਉੱਠੀ, ਕੋਈ ਪਿਆਰਾ ਮੈਨੂੰ ਪਰਮੇਸ਼ਰ ਦਾ ਰਸਤਾ ਦੱਸੇ। ਮੈਨੂੰ ਦੱਸੇ ਉਹ ਪਿਆਰਿਓ ਰਸਤਾ ਸਾਈਂ ਦੇ ਦਰਵਾਜੇ ਤੇ ਪਹੁੰਚਣ ਵਾਸਤੇ ਮੈਂ ਉਦਾਸ ਧਾ ਰਿਹਾ, ਦੋ ਢਾਈ ਢਾਈ ਸੌ ਸਾਲ ਤੋਂ ਇਹ ਨਿਰਜਣ ਬਨ ਵਿੱਚ ਰਹਿਣਾ, ਕੋਈ ਆ ਕੇ ਮੈਨੂੰ ਰਸਤਾ ਦੱਸੇ, ਬੇਟਾ ਤੂੰ ਹੀ ਦੱਸ ਮੈਨੂੰ। ਕਹਿਣ ਲੱਗੀ ਸਾਈਂ ਲੋਕ ਜਦੋਂ ਅਸੀਂ ਸਤਿਗੁਰੂ ਜੀ ਦੇ ਪਾਸ ਸੀ ਉਸ ਵੇਲੇ ਉਹਨਾਂ ਦੇ ਪ੍ਰਵਚਨ ਸੁਣੇ ਸੀ ਅਸੀਂ। ਉਹ ਕਹਿੰਦੇ ਸੀ ਜਦ ਤਾਈਂ ਆਦਮੀ ਜਿਉਂਦਾ ਹੈ ਉਹਨਾਂ ਚਿਰ ਉਹਨੂੰ ਪ੍ਰਭੂ ਨਹੀਂ ਮਿਲ ਸਕਦਾ, ਜਦੋਂ ਜਿਉਂਦਾ ਮਰ ਜਾਏਗਾ, ਮਰ ਕੇ ਫੇਰ ਜਿਉਂਦਾ ਹੋਏਗਾ, ਫੇਰ ਕਹਿੰਦੇ ਮਿਲਦਾ। ਕਹਿਣ ਲੱਗੇ ਹੈ ਆਹ ਤਾਂ ਬੜੀ ਅਜੀਬ ਬਾਤ ਕਹਿ ਦਿੱਤੀ ਕਿ ਜਿਉਂਦੇ ਨੂੰ ਮਿਲਦਾ ਨਹੀਂ, ਜਿਉਂ ਕੇ ਜਦੋਂ ਜਿਉਂਦਾ ਮਰ ਜਾਏਗਾ, ਮਰ ਕੇ ਜਿਉਂਦਾ ਹੋ ਜਾਏਗਾ, ਫੇਰ ਮਿਲੇਗਾ। ਉਹ ਕਹਿਣ ਲੱਗੇ ਮਹਾਰਾਜ ਕਹਿੰਦੇ ਨੇ ਵੀ ਸਰੀਰ ਤੋਂ ਨਹੀਂ, ਸਰੀਰ ਦੇ ਵਿੱਚ ਜਿਉਂਦੀ ਕਿਹੜੀ ਚੀਜ਼ ਹੈ, ਉਹ ਜਿਉਂਦੀਆਂ ਚੀਜ਼ਾਂ ਜਿੰਨੀ ਦੇਰ ਤੱਕ ਨਹੀਂ ਮਰਦੀਆਂ ਉਹ ਚੀਜ਼ਾਂ ਮੁਰਦੀਆਂ ਨੇ, ਗੁੱਸੀਆਂ ਹੋਈਆਂ ਚੀਜ਼ਾਂ ਨੇ ਸਰੀਰ ਦੇ ਅੰਦਰ, ਬੇਲੋੜੀਆਂ ਚੀਜ਼ਾਂ ਨੇ। ਉਹਨਾਂ ਦਾ ਕੰਮ ਕੀ ਹੈ, ਜੀਵ ਨੂੰ ਫਸਾਉਣਾ, ਜਨਮਾਂ ਜਨਮਾਂਤਰਾਂ ਚ ਘੁਮਾਉਣਾ ਤੇ ਇਸ ਨੂੰ ਪਰਮੇਸ਼ਰ ਦੇ ਨਾਲੋਂ ਵਿਛੋੜ ਕੇ ਰੱਖਣਾ। ਤੇ ਸਤਿਗੁਰੂ ਮੇਰੇ ਕਹਿੰਦੇ ਨੇ ਕਿ ਇਹਨਾਂ ਦੇ ਵਿੱਚੋਂ ਜਿਹੜੀ ਸਾਰਿਆਂ ਨਾਲੋਂ ਖਤਰਨਾਕ ਚੀਜ਼ ਹੈ ਉਹ ਇੱਕ ਹੰਗਤਾ ਤੇ ਮਮਤਾ ਹੈ, ਜਿਹਨੂੰ ਮੈਂ ਕਹਿੰਦੇ ਨੇ ਮੈਂ ਤੇ ਮੇਰੀ ਹੈ। ਜਦ ਤੱਕ ਮੈਂ ਤੇ ਮੇਰੀ ਜਿਉਂਦੀ ਹੈ, ਜਿੰਨਾ ਚਿਰ ਮੈਂ ਤੇ ਮੇਰੀ ਨਾਲ ਗੱਲ ਕਰਦਾ ਉਹ ਜਿਉਂਦਾ ਹੈ, ਉਹਦੇ ਵਾਸਤੇ ਰੱਬ ਦਾ ਦਰ ਨਹੀਂ ਖੁੱਲ੍ਹਾ। ਇਹ ਮੈਂ ਤੇ ਮੇਰੀ ਜਿਹੜੀ ਹੈ ਇਹ ਅੰਤਸ਼ਕਰਨ ਚ ਵਸਦੀ ਹੈ, ਅੰਤਸ਼ਕਰਨ ਚ ਬੁੱਧੀ ਵਸਦੀ ਹੈ, ਅੰਤਸ਼ਕਰਨ ਚ ਮਨ ਵਸਦਾ ਹੈ। ਤੇ ਸਤਿਗੁਰੂ ਇਹ ਕਹਿੰਦੇ ਸੀ ਕਿ ਜੇ ਕੋਈ ਬੰਦਾ ਪਰਮੇਸ਼ਰ ਦੇ ਸ਼ੌਕ ਵਾਲਾ ਇਹ ਚਾਰੇ ਚੀਜ਼ਾਂ ਗੁਰੂ ਨੂੰ ਅਰਪਣ ਕਰ ਦੇਵੇ ਉਸ ਵੇਲੇ ਉਹ ਮਰ ਜਾਇਆ ਕਰਦਾ, ਜਿਉਂਦਾ ਨਹੀਂ ਰਿਹਾ ਕਰਦਾ। ਉਹ ਮਰੇ ਹੋਏ ਨੂੰ ਫਿਰ ਗੁਰੂ ਜਵਾਲਦਾ ਕੌਸਮਿਕ ਬਿਰਤੀ ਚ, ਉਨਮਨੀ ਚ, ਅਵਸਥਾ ਚ, ਆਤਮਕ ਮੰਡਲ ਦੇ ਵਿੱਚ ਜਿਉਂਦਾ ਕਰਦਾ ਤੇ ਉਹ ਫਿਰ ਪਰਮੇਸ਼ਰ ਦੇ ਦਰ ਤੇ ਪਹੁੰਚ ਸਕਦਾ। ਕਿਨਵੇ ਤਾਂ ਸਾਗਰ ਤਰੀ ਹੈ ਜੀਵ ਧਿਆ ਨਹੀਂ ਮਰੀ ਹੈ। ਕਹਿਣ ਲੱਗਿਆ ਫਿਰ ਇਹ ਤਾਂ ਬੜੀ ਗੱਲ ਔਖੀ ਹੈ, ਗੱਲ ਤਾਂ ਪਤੇ ਦੀ ਕਰਦੀਆਂ ਬੇਟਾ ਪਰ ਮੁਸ਼ਕਲ ਬਹੁਤ ਹੈ। ਜੀਵਤ ਮਰਿਆ ਨਹੀਂ ਜਾਂਦਾ, ਕਿਵੇਂ ਜੀਵਤ ਮਰੀ ਹੈ, ਜੀਵਤ ਮਰੀ ਜਾਂਦਾ ਕਿਵੇਂ ਜੀਵਤ ਮਰੀ ਜਾਂਦਾ। ਵਾਹ ਜੋ ਮਹਾਰਾਜ ਕਹਿੰਦੇ ਨੇ, ਜੋ ਤੇਰੇ ਸਤਿਗੁਰੂ ਜੀ ਕਹਿੰਦੇ ਨੇ ਗੱਲ ਤਾਂ ਠੀਕ ਹੈ, ਪਰ ਇਹ ਮਰਨਾ ਤਾਂ ਹੱਦ ਤੋਂ ਜ਼ਿਆਦਾ ਔਖਾ ਹੈ। ਕਿਵੇਂ ਮਰੇ ਇਸ ਗੱਲ ਦੀ ਸੋਚੀ ਨਹੀਂ ਪੈਂਦੀ। ਕਹਿਣ ਲੱਗੇ ਸਾਈ ਲੋਕ, ਮੈਂ ਦੇਖਦੀ ਰਹੀ ਹਾਂ ਉੱਥੇ ਬੈਠੀ, ਬੜੇ ਬੜੇ ਵਿਦਵਾਨ ਆਏ, ਗਿਆਨੀ ਪੁਰਸ਼ ਆਏ, ਗਿਆਨਾਨੰਦ ਦੀ ਪ੍ਰਾਪਤੀ ਕਰਨ ਵਾਲੇ ਆਏ, ਤੇ ਜਦੋਂ ਮਹਾਰਾਜ ਨੇ ਦੇਖਿਆ ਵੀ ਸ਼ਰਧਾਲੂ ਨੇ, ਸੱਚਮੁੱਚ ਦੀ ਇਹਨਾਂ ਚ ਲਗਨ ਹੈ, ਤੇ ਇਹ ਕਿੰਨੀਆਂ ਜਨਮਾਂ ਜਨਮਾਤਰਾਂ ਤੋਂ ਭਟਕਦੇ ਫਿਰਦੇ ਨੇ, ਉਸ ਵੇਲੇ ਮੇਰੇ ਸਤਿਗੁਰੂ ਨੇ ਇੱਕ ਗੱਲ ਕਹੀ ਕਿ ਤੁਸੀਂ ਜੋ ਕੁਛ ਤੁਹਾਡੇ ਪਾਸ ਹੈ ਉਹ ਮੈਨੂੰ ਦੇ ਦਿਓ, ਸਾਡੇ ਅਰਪਣ ਕਰ ਦਿਓ ਜੋ ਕੁਛ ਵੀ ਹੈ। ਤੇ ਉਹਨਾਂ ਚ ਬੜੇ ਸਿਆਣੇ ਬੰਦੇ ਸੀ, ਉਹ ਕਹਿਣ ਲੱਗੇ ਮਹਾਰਾਜ ਜੋ ਜਾਇਦਾਦ, ਜੋ ਪੈਸਾ ਟਕਾ, ਜੋ ਮਾਲ ਮਤਾ ਅਸੀਂ ਸੰਕਲਪ ਕਰਦੇ ਹਾਂ ਪਵਿੱਤਰ ਭੂਮੀ ਤੇ ਬੈਠ ਕੇ ਵੀ ਅਸੀਂ ਇਹ ਤੁਹਾਨੂੰ ਅਰਪਣ ਕਰ ਦਿੱਤਾ। ਮਹਾਰਾਜ ਕਹਿੰਦੇ ਹੁਣ ਪੁੱਛੋ। ਤੁਰਨਾ ਕਰਨ ਲੱਗੇ, ਮਹਾਰਾਜ ਕਹਿੰਦੇ ਦੇਖੋ ਇਹ ਫੁਰਨਾ ਕਰਨ ਦਾ ਜੋ ਕਰਦਾ ਹੈ, ਇਹ ਮਨ ਦਾ ਸਵਾਹ ਹੁੰਦਾ, ਇਹ ਵੀ ਸਾਨੂੰ ਅਰਪਣ ਕਰ ਦਿਓ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਇਹ ਵੀ ਦੇ ਦਿਓ ਸਾਨੂੰ। ਉਹਦੇ ਬਾਅਦ ਕਹਿੰਦੇ ਫੇਰ ਸੋਚਣ ਲੱਗੇ, ਕਹਿੰਦੇ ਹੁਣ ਜਿਹੜਾ ਸੰਸਾਰ ਤੁਸੀਂ ਸੋਚਦੇ ਹੋ ਇਹ ਬੁੱਧੀ ਦਾ ਧਰਮ, ਇਹ ਬੁੱਧੀ ਵੀ ਸਾਨੂੰ ਅਰਪਣ ਕਰ ਦਿਓ। ਉਹ ਵੀ ਅਰਪਣ ਕਰ ਦਿੱਤੀ ਤੇ ਫੇਰ ਕਹਿੰਦੇ ਹੁਣ ਪੁੱਛੋ। ਜਦੋਂ ਫੇਰ ਪੁੱਛਣ ਲੱਗੇ ਕਹਿੰਦੇ ਇਹ ਜਿਹੜੀ ਚਿਤਵਨ ਹੈ, ਚਿਤਵਨੀ ਕਰਦੇ ਹੋ, ਇਹ ਚਿੱਤ ਦਾ ਧਰਮ ਹੈ, ਇਹ ਵੀ ਸਾਨੂੰ ਅਰਪਣ ਕਰ ਦਿਓ। ਉਹਦੇ ਬਾਅਦ ਕਹਿੰਦੇ ਹੁਣ ਕੀ ਬਚ ਗਿਆ ਤੁਹਾਡੇ ਕੋਲ? ਕਹਿੰਦੇ ਮਹਾਰਾਜ ਸਰੀਰ ਵੀ ਤੁਹਾਨੂੰ ਅਰਪਣ ਕਰਤਾ, ਮਨ ਵੀ ਕਰਤਾ, ਬੁੱਧੀ ਵੀ ਕਰਤੀ, ਚਿਤਵਨਾ ਵੀ ਕਰਤੀ, ਹੁਣ ਦੇਖੋ ਤੁਹਾਡੇ ਕੋਲ ਕੀ ਬਚਦਾ। ਸਿਆਣੇ ਸੀ, ਸ਼ਾਸਤਰ ਪੜ੍ਹੇ ਹੋਏ ਸੀ, ਕਹਿਣ ਲੱਗੇ ਮਹਾਰਾਜ ਹੁਣ ਤਾਂ ਮੈਂ ਭਾਵ ਬਚਦਾ। ਕਹਿੰਦੇ ਇਹ ਵੀ ਦੇ ਦਿਓ ਸਾਨੂੰ। ਕਹਿੰਦੇ ਮੈਂ ਦੇਖਿਆ, ਹੈਰਾਨ ਹੋ ਗਈ ਕਿ ਉਹਦੇ ਬਾਅਦ ਉਹਨਾਂ ਨੇ ਨੇਤਰ ਬੰਦ ਕਰ ਲਏ, ਕੋਈ ਖੋਲਦਾ ਹੀ ਨਹੀਂ, ਫੁਰਨਾ ਬੰਦ ਹੋ ਗਿਆ, ਮੈਂ ਭਾਵ ਗੁਰੂ ਦੇ ਅਰਪਣ ਕਰਤਾ, ਹੁਣ ਬਾਕੀ ਕੀ ਰਹਿ ਗਿਆ? ਬਾਕੀ ਆਪਣਾ ਆਪ ਸਾਖੀ ਪਦ ਰਹਿ ਗਿਆ। ਕਹਿਣ ਲੱਗੀ ਇਸ ਤਰ੍ਹਾਂ ਦੇ ਨਾਲ ਮੈਂ ਦੇਖਿਆ ਐਂ ਉਧਾਰ ਕਰਾਉਂਦੇ। ਕਹਿੰਦੇ ਇਹ ਤਾਂ ਬੜਾ ਔਖਾ ਹੈ, ਮੈਂ ਮੇਰੀ ਨੂੰ ਤਾਂ ਛੱਡਣਾ, ਜਵਾਨੀ ਤਾਂ ਅਸੀਂ ਛੱਡ ਦਾਂਗੇ, ਲੇਕਿਨ ਸੱਚਮੁੱਚ ਨਹੀਂ ਛੱਡ ਸਕਦੇ, ਬੜਾ ਔਖਾ ਹੈ ਕੰਮ। ਇਸੇ ਕਰਕੇ ਪਿਆਰ ਦੀ ਖੇਡ ਨੂੰ ਕਿਹਾ, ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਤੀਜੈ ਕਾਣ ਨਾ ਗਿਜੈ। ਕਿਉਂਕਿ ਇਹ ਸਾਰੀਆਂ ਚੀਜ਼ਾਂ ਸਿਰ ਚ ਰਹਿੰਦੀਆਂ, ਦਿਮਾਗ ਚ ਰਹਿੰਦੀਆਂ, ਮਨ ਵੀ ਦਿਮਾਗ ਵਿੱਚ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਪੰਜਾਂ ਤੱਤਾਂ ਦੀ ਬਣੀ ਹੋਈ ਬੁੱਧੀ ਵੀ ਬ੍ਰੇਨ ਵਿੱਚ ਹੈ, ਤੇ ਚਿੱਤ ਜਿਹੜਾ ਇਹ ਵੀ ਪੰਜਾਂ ਤੱਤਾਂ ਦੇ ਵਿੱਚੋਂ ਬਣਿਆ ਹੋਇਆ ਹੋਣ ਕਰਕੇ ਇਹ ਵੀ ਬ੍ਰੇਨ ਵਿੱਚ, ਤੇ ਮੈਂ ਭਾਵ ਦੀ ਜੋ ਚਿੱਤ ਬਣਾ ਇਹ ਵੀ ਬ੍ਰੇਨ ਵਿੱਚ ਹੈ, ਇਹ ਵਾਧੂ ਚੀਜ਼ਾਂ ਨੇ। ਜਦੋਂ ਇਹ ਅਰਪਣ ਕਰ ਦਿੰਦੇ ਹਾਂ ਗੁਰੂ ਦੇ, ਫਿਰ ਬਾਕੀ ਕੀ ਰਹਿ ਗਿਆ? ਫਿਰ ਸਾਖੀ ਪਦ ਆਪਣਾ ਸਰੂਪ ਰਹਿ ਜਾਂਦਾ। ਕਹਿਣ ਲੱਗੀ ਸਾਈਂ ਲੋ ਕਿ ਮੇਰੇ ਗੱਲਾਂ ਚੰਗੀ ਤਰ੍ਹਾਂ ਯਾਦ ਨੇ ਜੋ ਉੱਥੇ ਵਰਤੀਆਂ, ਤੇ ਮੈਂ ਦੇਖਿਆ ਉਹ ਬੋਲਦਾ ਹੀ ਨਹੀਂ, ਕੋਈ ਸਮਾਧੀਆਂ ਹੀ ਲੱਗੀ। ਕਹਿੰਦੀ ਮੈਂ ਸੋਚਿਆ ਵੀ ਹੁਣ ਇਹ ਮਰ ਗਏ ਸਾਰੇ। ਕਹਿੰਦੀ ਉਹ ਤੇ ਬਾਅਦ ਘੰਟੇ ਲੰਘ ਗਏ, ਪਹਿਰ ਲੰਘ ਗਏ, ਮੇਰੇ ਸਤਿਗੁਰੂ ਨੇ ਸਾਵਧਾਨ ਕਰੇ, ਆਤਮਾ ਸਾਕਸ਼ਾਤ ਹੋਇਆ, ਤੇ ਨਾਲ ਕਹਿਣ ਲੱਗੇ ਲਓ ਬਈ ਐਸ ਜਿਹੜੀਆਂ ਚੀਜ਼ਾਂ ਤੁਸੀਂ ਸਾਡੇ ਅਰਪਣ ਕੀਤੀਆਂ ਨਾ ਸਾਰੀਆਂ ਹੀ, ਘਰ ਬਾਰ ਜ਼ਮੀਨ ਜਾਇਦਾਦ ਸਰੀਰ ਮਨ ਚਿੱਤ ਬੁੱਧ ਅਹੰ ਭਾਵ, ਇਹ ਹੁਣ ਸਾਡੀਆਂ ਤੁਸੀਂ ਵਾਪਸ ਲੈ ਲਓ, ਇਹ ਤੁਹਾਡਾ ਅਧਿਕਾਰ ਨਹੀਂ ਇਹਨਾਂ ਤੇ, ਇਹਦੇ ਨਾਲ ਜੋ ਤੁਸੀਂ ਹੁਣ ਅਨੁਭਵ ਕਰਿਆ ਇਹ ਅਨੁਭਵ ਕਰਦੇ ਰਹਿਣਾ, ਸਰੀਰ ਦੇ ਨਾਲ ਕਿਰਤ ਕਰੋ, ਕਮਾਈ ਕਰੋ, ਬਾਲ ਬੱਚਿਆਂ ਨੂੰ ਪਾਲੋ, ਓਬਲੀਗੇਸ਼ਨ ਪੂਰੀਆਂ ਕਰੋ ਸੰਸਾਰ ਦੀਆਂ, ਬੁੱਧੀ ਦੇ ਨਾਲ ਨੇਕ ਕੰਮ ਚਿਤਵਨ ਕਰੋ, ਚਿੱਤ ਦੇ ਨਾਲ ਦੂਜਿਆਂ ਦਾ ਭਲਾ ਚਿਤਵਨਾ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ। ਤੇ ਜਿਹੜੀ ਝੂਠੀ ਮਾਇਆ ਇਹ ਤੋਂ ਸਰੀਰ ਦਾ ਹੀ ਕੰਮ ਲਓ, ਲੇਕਿਨ ਰਹੋ ਅਸਲੀ ਸੱਚੀ ਮਾਇਆ ਦੇ ਅੰਦਰ। ਕਹਿੰਦੇ ਸਾਈਂ ਲੋਕ ਇੰਨਾ ਕੁ ਤਾਂ ਮੈਨੂੰ ਪਤਾ, ਕਿਨਵਿਧ ਸਾਗਰ ਤਰੀਐ ਜੀਵ ਤੇ ਆਂਦਾ ਮਰੀਐ, ਤੇ ਜੀਵਤ ਮਰਨੀ ਹੁੰਦਾ ਕਹਿੰਦੇ। ਫੇਰ ਉਹਨਾਂ ਨੇ ਦਰਵਾਜ਼ਾ ਦੱਸਿਆ ਕਿ ਦੁੱਖ ਦਰਵਾਜ਼ਾ ਰੋਹ ਰਖਵਾਲਾ ਆ ਸੰਦੇਸ਼ਾ ਦੋਏ ਪੱਟ ਜਾਵੇ। ਦੁੱਖ ਤੇ ਸੁੱਖ ਨੂੰ ਜਿੰਨਾ ਚਿਰ ਬਰਾਬਰ ਨਹੀਂ ਜਾਣਦਾ ਆਦਮੀ, ਜਦ ਤਾਈਂ ਉਹਦੇ ਚਿੱਤ ਚ ਇਹ ਭਾਵਨਾ ਨਹੀਂ ਜਾਗਦੀ ਕਿ ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਬੇਦਾਤ ਤੇਰੀ ਦਾਤਾਰ, ਜਦ ਤਾਈਂ ਦੁੱਖ ਨੂੰ ਦਾਤ ਨਹੀਂ ਸਮਝਦਾ, ਦੁੱਖ ਨਾਲ ਸਮਝੌਤਾ ਨਹੀਂ ਹੁੰਦਾ, ਦੁੱਖ ਨਾਲ ਵਿਰੋਧ ਹੈ, ਕਿਉਂਕਿ ਸਭ ਲੋਕ ਦੁੱਖ ਨੂੰ ਨਫ਼ਰਤ ਕਰਦੇ। ਸੰਸਾਰ ਦੇ ਅੰਦਰ ਕੋਈ ਨਹੀਂ ਜਿਹੜਾ ਦੁੱਖ ਨਾਲ ਸਮਝੌਤਾ ਕਰ ਲਵੇ। ਤੇ ਮਹਾਰਾਜ ਕਹਿੰਦੇ ਆ ਵੀ ਦੋਹਾਂ ਨੂੰ ਜਦ ਤੱਕ ਸਮ ਨਹੀਂ ਕਰਦਾ, ਦੁੱਖ ਤੇ ਸੁੱਖ ਨੂੰ ਬਰਾਬਰ ਦੇ ਪੱਧਰ ਤੇ ਨਹੀਂ ਲਿਆਉਂਦਾ, ਕਹਿੰਦੇ ਉਹਨਾਂ ਚਿਰ ਉਹ ਦਰਵਾਜ਼ਾ ਨਹੀਂ ਖੋਲਦਾ। ਜਦ ਬਰਾਬਰ ਦੀ ਪੱਧਰ ਤੇ ਲਿਆਇਆ ਫੇਰ ਦਰਵਾਜ਼ਾ ਖੁੱਲ ਗਿਆ, ਤੇ ਫੇਰ ਰੋਹ ਹੈ ਇਹਨੂੰ ਦਿਆ ਚ ਬਦਲਣਾ ਪੈਂਦਾ, ਤੇ ਉਹ ਬਦਲ ਕੇ ਫੇਰ ਇਹ ਰਖਵਾਲਾ ਜਿਹੜਾ ਲੰਘਣ ਦੇ ਦਿੰਦਾ। ਆਸ ਅੰਦੇਸ਼ਾ ਪੱਟ ਦੋਏ ਪੱਟ ਜੜੇ, ਆਸਾ ਤੇ ਅੰਦੇਸ਼ਾ ਵੀ ਮੈਨੂੰ ਆਹ ਚੀਜ਼ਾਂ ਮਿਲ ਜਾਣ, ਐ ਕਿਤੇ ਮੇਰੇ ਕੋਲੋਂ ਚਲੀਆਂ ਨਾ ਜਾਣ। ਕਹਿੰਦੇ ਇਹਦੇ ਉੱਪਰ ਦੀ ਜਾਂ ਲੰਘ ਜਾਂਦਾ, ਹੁਕਮ ਚ ਆ ਜਾਂਦਾ, ਰਜ਼ਾ ਚ ਆ ਜਾਂਦਾ, ਫਿਰ ਇਹ ਦਰਵਾਜ਼ਾ ਵੀ ਲੰਘ ਹੋ ਜਾਂਦਾ। ਮਾਇਆ ਜਲ ਖਾਈ ਪਾਣੀ ਹਾਂਡੇ ਡੂੰਘੀ ਖਾਈ ਹੈ, ਇਹਦੇ ਚ ਮਾਇਆ ਦੀ ਪਾਣੀ ਘਰ ਬੰਨਿਆ, ਮਾਇਆ ਦੀ ਸ਼ਕਤੀ ਦੇ ਵਿੱਚ ਘਰ ਬੰਨਿਆ ਹੋਇਆ। ਸਤਕੇ ਆਸਣ ਪੁਰਖ ਰਹਿ, ਇਹ ਸਰੀਰ ਦੇ ਵਿੱਚ ਇਹ ਵਾਹਿਗੁਰੂ ਰਹਿੰਦਾ। ਕਿੰਤੀ ਨਾਮਾ ਅੰਤ ਨਾ ਜਾਣਿਆ, ਨਾਮਾਂ ਦਾ ਕੋਈ ਅੰਤ ਨਹੀਂ ਹੈ ਵੀ ਕਿੰਨੇ ਕਿੰਨੇ ਪਰਮੇਸ਼ਰ ਦੇ। ਤੁਮ ਸਰ ਨਾ ਹੀ ਅਵਰ ਹਰੇ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣਾ ਆਪ ਕਰ। ਅੰਦੇਸ਼ਾ ਹੈ ਕਹਿੰਦੇ ਉਹਨਾਂ ਚਿਰ ਇੱਕ ਇੱਕ ਨਹੀਂ ਕਹਿ ਸਕਦਾ, ਇੱਕੋ ਇਹ ਕਹੇ ਸਭ ਕੋਈ ਹਮੈ ਗਰਭ ਵਿਆਪੇ। ਮੂੰਹ ਤੋਂ ਤਾਂ ਕਹਿੰਦੇ ਇੱਕੋ ਵਾਹਿਗੁਰੂ ਹੈ, ਲੇਕਿਨ ਹਮੈ ਤੇ ਗਰਭ ਚ ਵਿਆਪੇ ਹੋਏ, ਆਸਾ ਤੇ ਅੰਦੇਸ਼ਾ ਚ ਪਏ ਹੋਏ, ਕਹਿੰਦੇ ਕਿਵੇਂ ਇੱਕ ਕਹਿ ਸਕਦਾ। ਆਸਾ ਪਿੱਤਰ ਰਹੇ ਨਿਰਾਸਾ, ਤਾਂ ਨਾਨਕ ਇੱਕ ਮਿਲਾ। ਆਸਾ ਦੇ ਵਿੱਚ ਨਿਰਾਸਾ ਰਹੇ, ਜੋ ਕੁਛ ਹੋਣਾ ਹੋ ਹੀ ਜਾਵੇ। ਵਾਹਿਗੁਰੂ ਦੇ ਹੁਕਮ ਚ ਰਹੇ ਨਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ ਤਾਂ ਨਾਨਕ ਇੱਕ ਮਿਲਿਆ। ਕਹਿੰਦੇ ਮਹਾਰਾਜ ਨੇ ਤਾਂ ਇਹ ਰਸਤਾ ਦੱਸਿਆ ਪੀਰ ਜੀ, ਵੀ ਫੇਰ ਮਿਲਦਾ। ਇਹਨ ਵਿੱਚ ਸਾਗਰ ਤਰੀਆ ਜੀਵਦਿਆਂ ਇਉਂ ਮਰੀਆ, ਕਹਿੰਦੇ ਇਹ ਤਰੀਕਾ ਦੱਸਿਆ ਜਿਉਂਦੇ ਮਰਨ ਦਾ। ਸੋ ਇਸ ਤਰ੍ਹਾਂ ਦੇ ਨਾਲ ਬੀਬੀ ਨੇ ਬਚਨ ਕੀਤੇ, ਤੇ ਉਸ ਵੇਲੇ ਕਹਿਣ ਲੱਗੇ ਕਹਿੰਦੇ ਤੂੰ ਬੇਟਾ ਉਹਨੂੰ ਯਾਦ ਕਿਵੇਂ ਕਰਦੀ ਹੈ। ਕਹਿੰਦੇ ਮੈਂ ਤਾਂ ਉਹਨਾਂ ਦਾ ਨਾਂ ਨਹੀਂ ਲਿਆ ਕਦੇ, ਮੈਂ ਤਾਂ ਉਹਨਾਂ ਨੂੰ ਤੂੰ ਜੀ ਕਹਿਣੀ ਹੈ, ਤੂੰ ਜੀ। ਤੇ ਉਹ ਤੂੰ ਜੀ ਮੇਰੇ ਅੰਦਰ ਇੰਨੇ ਵਸੇ ਨੇ, ਜਦ ਤੋਂ ਮੈਂ ਦਰਸ਼ਨ ਕਰੇ ਨੇ ਮੇਰੇ ਅੰਦਰੋਂ ਗਏ ਹੀ ਨਹੀਂ ਹੈ, ਤੇ ਮੈਨੂੰ ਤਾਂ ਹੁਣ ਚਾਰੇ ਹੀ ਪਾਸੇ ਉਹਨਾਂ ਦਾ ਜਿੱਧਰ ਨੂੰ ਮੈਂ ਦੇਖਦੀ ਹਾਂ ਉਧਰ ਹੀ ਉਹਨਾਂ ਦਾ ਦਰਸ਼ਨ ਹੁੰਦਾ। ਜਿੱਧਰ ਵੇਖਾਂ we'll be right back. ਤਾਂ ਅੰਦਰੋਂ ਇਸ ਤਰ੍ਹਾਂ ਨਾਲ ਬਹਿ ਗਏ ਨੇ ਕਿ ਮੈਂ ਦਰਖਤਾਂ ਨੂੰ ਦੇਖਾਂ ਤਾਂ ਵੀ ਹੋਈ, ਬੱਦਲਾਂ ਨੂੰ ਦੇਖਾਂ ਤਾਂ ਵੀ ਹੋਈ, ਪਸ਼ੂਆਂ ਨੂੰ ਦੇਖਾਂ ਤਾਂ ਵੀ ਹੋਈ। ਜਿੱਦਣ ਮੇਰੇ ਨਿਗਾਹ ਜਾਂਦੀ ਹੈ ਤੇ ਮੇਰੇ ਅੰਦਰ ਤਾਂ ਉਹ ਜਿਹੜਾ ਨਜ਼ਾਰਾ ਸੀ ਉੱਥੇ ਹਰਿਦੁਆਰ ਦੇ ਕੰਢੇ ਦਾ, ਉਵੇਂ ਜਿਵੇਂ ਬਹਿ ਗਿਆ ਤੇ ਮੈਂ ਮੇਰੇ ਨਾਲ ਉਹ ਗੱਲਾਂ ਵੀ ਕਰ ਲੈਂਦੇ ਨੇ, ਮੈਨੂੰ ਉਹ ਪਿਆਰ ਵੀ ਦਿੰਦੇ ਨੇ, ਮੇਰੇ ਸਿਰ ਤੇ ਵੀ ਹੱਥ ਫੇਰਦੇ ਨੇ ਤੇ ਮੈਨੂੰ ਤਾਂ ਉਹੀ ਦਿਸਦੇ ਨੇ ਤੇ ਮੈਨੂੰ ਐਂ ਲੱਗਦਾ ਕਿ ਮੈਂ ਉਹਨਾਂ ਦੇ ਵਿੱਚ ਹੀ ਰਹਿ ਰਹੀ। ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਤੇ ਸਿਹਤ ਆਈ, ਤੂੰਦ ਰਿਹਾ ਉਹ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤਰ ਹਾਂ, ਜੈ ਜੈ ਪੇਖਾਂ ਤੈ ਤੈ ਤੂੰ ਹੈ ਤੁਸਤੇ ਨਿਕਸੀ ਫੂਟ ਮਰ, ਮੇਰਾ ਤਾਂ ਜੀਵਨ ਨਹੀਂ ਹੈ ਜੇ ਮੈਂ ਉਹਨਾਂ ਨੂੰ ਭੁੱਲ ਜਾਵਾਂ, ਮੈਨੂੰ ਸੁੱਤੀ ਨੂੰ ਵੀ ਹੋਈ, ਜਾਗਦੀ ਨੂੰ ਵੀ ਹੋਈ, ਰੋਟੀ ਖਾਂਦੀ ਨੂੰ ਵੀ ਹੋਈ। ਹੈਰਾਨ ਹੋ ਗਿਆ, ਮਨ ਦੇ ਅੰਦਰ ਸੋਚਦਾ ਬਈ ਆਹ ਛੋਟੀ ਜਿਹੀ ਕਾਕੋ ਨਿੱਕੀ ਜਿਹੀ ਬੀਬੀ ਇਹ ਤਾਂ ਗੱਲਾਂ ਬਹੁਤ ਵੱਡੀਆਂ ਕਰ ਰਹੀ ਹੈ। ਜਦ ਮੈਂ ਮੁਰਸ਼ਦ ਦੇ ਪਾਸ ਹੁੰਦਾ, ਜਦ ਮੇਰਾ ਮੁਰਸ਼ਦ ਸਰੀਰ ਵਿੱਚ ਸੀ, ਉਸ ਵੇਲੇ ਉਹ ਦੱਸਦਾ ਹੁੰਦਾ ਸੀ ਇਸ਼ਕੇ ਮਜਾਜੀ ਦੀਆਂ ਗੱਲਾਂ ਸਮਝਾਉਣ ਵਾਸਤੇ, ਉਹਨਾਂ ਨੂੰ ਵਰਤਿਆ ਕਰਦਾ ਸੀ ਕਿ ਇੱਕ ਵਾਰੀ ਮਜਨੂੰ 12 ਸਾਲ ਬੈਠਾ ਰਿਹਾ, ਖੂਹ ਗੇੜਦਾ ਰਿਹਾ, ਰੋਜ਼ ਗੇੜਦਾ ਰਿਹਾ ਤੇ ਕਿਸੇ ਨੇ ਲੇਲਾ ਨੂੰ ਜਾ ਕੇ ਦੱਸਿਆ ਕਿ ਮਜਨੂੰ 12 ਸਾਲ ਤੋਂ ਖੂਹ ਗੇੜਦਾ। ਜੇ ਕੋਈ ਪੁੱਛਦਾ ਬਈ ਮੀਆਂ ਤੂੰ ਖੂਹ ਚਲਾਈ ਜਾਂਦਾ, ਕਹਿਣ ਲੱਗਿਆ ਲੇਲਾ ਨੇ ਆਉਣਾ ਪਾਣੀ ਪੀਓ। ਲੋਕ ਉਹਨੂੰ ਮਸਤਾਨਾ ਕਹਿੰਦੇ ਨੇ, ਕਮਲਾ ਕਹਿੰਦੇ ਨੇ, ਦਿਮਾਗ ਫਿਰਿਆ ਹੋਇਆ ਕਹਿੰਦੇ ਨੇ। ਕਹਿੰਦੇ ਮੇਰੇ ਮੁਰਸ਼ਦ ਦੱਸਦੇ ਸੀ ਕਿ ਜਦੋਂ ਲੇਲਾ ਆਈ ਸਾਹਮਣੇ ਖੜੀ ਹੈ, ਕਹਿੰਦੀ ਮੀਆਂ ਮਜਨੂੰ ਮੈਂ ਆ ਗਈ। ਕਹਿਣ ਲੱਗਿਆ ਕੌਣ? ਕਹਿਣ ਮੈਂ ਲੇਲਾ ਆ ਗਈ ਜਿਹਦੇ ਵਾਸਤੇ ਤੂੰ ਖੂਹ ਗੇੜਦਾ। ਕਹਿੰਦਾ ਹੁਣ ਲੈਲਾ ਮੈਨੂੰ ਤਾਂ ਨਾ ਦਰਖਤਾਂ ਚ ਪੱਤਿਆਂ ਚੋਂ, ਨਾ ਸਮਾਨ, ਨਾ ਜਿੱਧਰ ਮੈਂ ਦੇਖਦਾ, ਮੈਨੂੰ ਤਾਂ ਲੈਲਾ ਹੀ ਨਜ਼ਰ ਆ ਰਹੀ ਹੈ। ਤੂੰ ਕਿਹੜੀ ਲੈਲਾ ਹੈ? ਤੂੰ ਵੀ ਉਹਨਾਂ ਦੇ ਵਿੱਚੋਂ ਹੀ ਹੈ ਤੇ ਮੈਨੂੰ ਤਾਂ ਆਪਣਾ ਸਰੀਰ ਵੀ ਉਹੀ ਨਜ਼ਰ ਆਉਂਦਾ। ਇਸੇ ਤਰ੍ਹਾਂ ਦੱਸਦੇ ਸੀ ਕਿ ਹੀਰ ਦੇ ਬਾਰੇ ਕਿ ਰਾਂਝਾ ਰਾਂਝਾ ਕਰਤੀ ਮੈਂ ਆਪੇ ਰਾਂਝਾ ਹੋਈ। ਕਹਿਣਗੇ ਐਸੀਆਂ ਗੱਲਾਂ ਮੇਰੇ ਮੁਰਸ਼ਦ ਦੱਸਦੇ ਸੀ। ਜਦੋਂ ਫਨਾਹ ਫਿਲਾ ਹਾਲਤ ਆ ਜਾਂਦੀ ਹੈ ਉਸ ਵੇਲੇ ਪ੍ਰੈਕਟੀਕਲੀ ਮੈਂ ਜਿਹੜੀ ਹੈ ਉਹ ਲੀਨ ਹੋ ਜਾਂਦੀ ਹੈ ਤੂੰ ਦੇ ਅੰਦਰ, ਫਿਰ ਤੂੰ ਇਹ ਤੂੰ ਦਿਸਦਾ। ਕਹਿਣ ਲੱਗੇ ਕਾਕੋ ਇਹ ਤਾਂ ਬਹੁਤ ਬੜੀ ਤਪੱਸਿਆ ਕਰਨ ਦੇ ਨਾਲ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਧੰਨ ਹੈ ਕਾਕੋ ਤੂੰ, ਛੋਟੀ ਜਿਹੀ ਉਮਰ, ਨਾ ਕੋਈ ਫਲਸਫਾ ਪੜ੍ਹੇ ਹੈ, ਨਾ ਕਿਸੇ ਵਿਦਵਾਨਾਂ ਦੀ ਸੰਗਤ ਚ ਬੈਠੀ ਹੈ ਤੇ ਨਾ ਕੋਈ ਗੱਲਾਂ ਜਵਾਨੀ ਬਾਤੀ ਕਰੀਆਂ। ਇੱਕ ਪਹਾੜ ਦੇ ਅੰਦਰ ਰਹਿਣ ਵਾਲੀ ਡੰਗਰ ਚਾਰਨ ਵਾਲੀ, ਐਡਾ ਗਿਆਨ, ਐਡੀ ਬੜੀ ਅਵਸਥਾ ਤੈਨੂੰ ਪ੍ਰਾਪਤ ਹੋ ਗਈ ਤੇ ਉਸ ਵੇਲੇ ਬੀਬੀ ਅਚਾਨਕ ਉੱਠ ਕੇ ਖੜੀ ਹੋ ਜਾਂਦੀ ਹੈ ਤੇ ਅਜੀਬ ਅਵਸਥਾ ਚ ਆ ਜਾਂਦੀ ਹੈ। ਇਸ ਤਰ੍ਹਾਂ ਕਰਦੀ ਹੈ, ਕਹਿਣ ਲੱਗੇ ਕਾਕੋ ਇਹ ਕੀ ਕਰ ਰਹੀ ਹੈ? ਕਹਿੰਦੀ ਸਾਈਂ ਲੋਕ ਆਹ ਦੇਖ ਬੱਦਲਾਂ ਦੇ ਅੰਦਰ ਮੈਨੂੰ ਦਰਸ਼ਨ ਆ ਰਹੇ, ਕਿੰਨਾ ਪ੍ਰਕਾਸ਼ ਹੋ ਰਿਹਾ, ਆਹ ਦੇਖ ਤਾਂ ਦਰਖਤਾਂ ਦੇ ਉੱਤੇ ਜੀ ਕਿੰਨਾ ਪ੍ਰਕਾਸ਼ ਫੈਲ ਗਿਆ, ਆਹ ਦੇਖ ਮੇਰੇ ਅੰਦਰ ਕਿੰਨੇ ਜ਼ੋਰ ਦੀ ਰਾਗਾਂ ਦੇ ਨਾਦ ਵੱਜਣੇ ਸ਼ੁਰੂ ਹੋ ਗਏ ਨੇ ਤੇ ਮੈਨੂੰ ਜਿਹੜਾ ਸ਼ਬਦ ਦਿੱਤਾ ਸੀ ਉਹਦੀ ਕਣਕੋਰ ਪੈ ਰਹੀ ਹੈ ਤੇ ਮੈਨੂੰ ਅੰਦਰੋਂ ਸੁਣਾਈ ਦੇ ਰਿਹਾ। ਸ਼ਬਦ ਗੁਰਾਂ ਦਾ ਸੁਣਦਾ ਅੰਦਰ ਅਨਹਦ ਨਾਦ ਵਸਦੇ, ਸ਼ਬਦ ਗੁਰਾਂ ਦਾ ਸੁਣਦਾ ਅੰਦਰ ਅਨਹਦ ਨਾਦ ਵਸਦੇ। ਸੁਣਦੇ ਅੰਦਰ ਅਨਹਦ ਨਾਦ ਵਸਦੇ। ਮੈਨੂੰ ਐ ਲੱਗਦਾ ਕਿ ਮੇਰੇ ਸਤਿਗੁਰੂ ਬਹੁਤ ਮੇਰੇ ਨੇੜੇ ਆ ਗਏ ਨੇ, ਇੰਨਾ ਕਹਿ ਕੇ ਬਗੈਰ ਕੋਈ ਗੱਲ ਕਰੇ ਤੇ ਉਸੇ ਤਰ੍ਹਾਂ ਡੰਗਰਾਂ ਨੂੰ ਛੱਡ ਕੇ ਲੜਕੀ ਚਲੀ ਜਾਂਦੀ ਹੈ, ਸਾਈਂ ਇਕੱਲਾ ਰਹਿ ਜਾਂਦਾ, ਨੇਤਰਾਂ ਵਿੱਚ ਜਾਲਾ ਆ ਰਿਹਾ। ਮਨਾ ਕਿੰਨੀਆਂ ਸਦੀਆਂ ਲੰਘ ਗਈਆਂ, 250 ਸਾਲ ਤੇ ਉੱਤੇ ਟਾਈਮ ਲੰਘ ਗਿਆ ਤੇ ਅਜੇ ਤੱਕ ਤੈਨੂੰ ਇਹ ਅਵਸਥਾ ਆਈ ਨਹੀਂ ਹੈ। ਇਹ ਛੋਟੀ ਜਿਹੀ ਕੱਪ, ਛੋਟੀ ਜਿਹੀ ਬੀਬੀ, ਇਹ ਕਿਹੜਾ ਰਸਤਾ ਹੈ ਜਿਹੜਾ ਇਸਨੇ ਅਪਣਾਇਆ ਤੇ ਇਸ ਨੂੰ ਉਹ ਅਵਸਥਾ ਪ੍ਰਾਪਤ ਹੋ ਗਈਆਂ ਜਿਹੜੇ ਬੜੇ ਬੜੇ ਜੋਗੀ ਰਾਜਾ ਨੂੰ ਪ੍ਰਾਪਤ ਨਹੀਂ ਹੋਇਆ ਕਰ ਤੇ ਜੋ ਚਲੀ ਗਈ ਹੈ, ਕਾਲੀ ਪਈ ਹੈ ਤੇ ਨਾਲ ਕਹਿੰਦੀ ਹੈ ਕਿ ਮੈਨੂੰ ਵਾਸ਼ਨਾ ਆ ਰਹੀ ਹੈ ਤੇ ਮੈਨੂੰ ਪ੍ਰਕਾਸ਼ ਦਿਸ ਰਿਹਾ, ਮੇਰੇ ਸਤਿਗੁਰੂ ਆ ਗਏ, ਕਿਰਪਾ ਹੋਵੇ ਮੇਰੇ ਉੱਤੇ ਤੇ ਕਿਤੇ ਮੈਨੂੰ ਵੀ ਦਰਸ਼ਨ ਹੋ ਜਾਣ। ਕਰਮ ਦਾ ਅਰਦਾਸ ਉਹਨਾਂ ਦੇ ਚਰਨਾਂ ਚ, ਅਣਡਿੱਠੇ ਸੱਜਣ ਦੇ ਚਰਨਾਂ ਚ ਅਰਦਾਸ ਕਰ, ਉਹਨਾਂ ਕੋਲ ਬੇਨਤੀ ਕਰ, ਹੋ ਸਕਦਾ ਤੇਰੀ ਝੋਲੀ ਖੈਰ ਪੈ ਜਾਵੇ। ਕਦੋਂ ਹੋਣਗੇ ਦਿਦਾਰੇ ਤੇਰੇ,
ਕਦੋਂ ਕਦੋਂ
ਨਹੀਂ ਦਿਸ ਸਿਸ ਤਾਰ ਨੈਣ ਮਹਿਣ ਜੇ ਤਰਸਦੇ ਕਦ ਪਸੀ ਦੀ ਤਾਰ। ਅੱਖਾਂ ਦੇ ਵਿੱਚ ਹੰਝੂਆਂ ਦੀ ਝੜੀ ਲੱਗੀ ਹੋਈ ਹੈ, ਹੱਥ ਬੰਨੇ ਹੋਏ ਨੇ, ਕਈ ਵਾਰ ਸਹਿ ਸਵਾਦ ਧਰਤੀ ਦੇ ਉੱਤੇ ਸਿਜਦਾ ਕਰ ਦਿੰਦਾ, ਮੱਥਾ ਟੇਕਦਾ, ਲੋਚਾ ਹੈ ਹੇ ਪ੍ਰਭੂ ਜ਼ਰੂਰ ਦਰਸ਼ਨ ਦੇ। ਮਨ ਵਿੱਚ ਖਿਆਲ ਆਉਂਦਾ ਹੈ ਕਿ ਜੋ ਕਾਕੋ ਬੀਬੀ ਆਈ ਸੀ ਜ਼ਰੂਰ ਉਹ ਨੇੜੇ ਤੇੜੇ ਨੇ, ਇਹ ਜੋ ਚਲੀ ਗਏ ਇੰਨੀ ਖਿੱਚ ਪਈ ਹੈ ਇਸ ਨੂੰ, ਇਹ ਜ਼ਰੂਰ ਕੋਈ ਰੂਹਾਨੀ ਕ੍ਰਿਸ਼ਮਾ ਹੋ ਰਿਹਾ, ਤੇ ਜਿਸ ਦੀ ਮੈਨੂੰ ਸੋਚ ਉਹ ਮਨਾ 250 ਸਾਲ ਤਪੱਸਿਆ ਵੀ ਕੀਤੀ ਤੇ ਤੇਰੀਆਂ ਅੱਖਾਂ ਨਹੀਂ ਖੁੱਲੀਆਂ ਜਿਨ੍ਹਾਂ ਦੇ ਨਾਲ ਤੂੰ ਦੇਖ ਲੈਂਦਾ ਵੀ ਉਹ ਸਾਹਿਬ ਪਿਆਰਾ ਨੇੜੇ ਹੈ, ਤੇਰੇ ਨਾਲੋਂ ਤਾਂ ਇਹ ਲੜਕੀ ਚੰਗੀ ਹੈ ਜਿਸ ਨੇ ਨਾ ਤਪ ਕੀਤਾ ਹੈ, ਨਾ ਇਹ ਪੁੱਠੀ ਲੜਕੀ ਹੈ, ਨਾ ਕਦੇ ਭੁੱਖੀ ਰਹੀ ਹੈ, ਕਰਦੇ ਕਾਰੋਬਾਰ ਕਰਦੀ ਹੈ, ਸਹਿ ਸਵਾਰ, ਨਾ ਕੋਈ ਸ਼ਾਸਤਰ ਪੜ੍ਹਿਆ ਹੈ, ਨਾ ਕੋਈ ਇਹਨੇ ਬੜੇ ਬੜੇ ਵਿਦਵਾਨਾਂ ਦੀ ਸੰਗਤ ਕੀਤੀ ਹੈ, ਕੇਵਲ ਇੱਕ ਵਾਰੀ ਪੂਰੇ ਸਤਿਗੁਰੂ ਦੀ ਛੋਹ ਪ੍ਰਾਪਤ ਕਰਕੇ ਕਿੱਡੀ ਉੱਚੀ ਅਵਸਥਾ ਚਲੀ ਗਈ ਤੇ ਇਸ ਦੇ ਜਾਣ ਵਿੱਚ ਜ਼ਰੂਰ ਪਏ ਤਾਂ ਜਿਹੜੀ ਇੰਨੀ ਕਾਹਲੀ ਚਲੀ ਗਈ, ਹੋ ਸਕਦਾ ਉਹ ਨੇੜੇ ਆ ਗਏ ਹੋਣ। ਇਹਨਾਂ ਗੱਲਾਂ ਦੇ ਵਿੱਚ ਪਿਆ ਹੋਇਆ ਅਰਦਾਸਾਂ ਕਰ ਰਿਹਾ ਤੇ ਅੱਜ ਪਹਿਲੀ ਵਾਰੀ ਦਿਲ ਖੋਲ ਕੇ ਰੋ ਰਿਹਾ। ਖੁਸ਼ਕ ਹੋ ਚੁੱਕਿਆ ਸੀ ਤਪ ਦੇ ਨਾਲ, ਵਿਰਾਗ ਖਤਮ ਹੋ ਗਿਆ ਸੀ ਤੇ ਬਾਬਾ ਫਰੀਦ ਦੇ ਕਹਿਣ ਮੰਗਣ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਣ। ਮਸਾਣ ਵਰਗਾ ਹਿਰਦਾ ਹੋ ਗਿਆ ਸੀ, ਸੁੱਕੀ ਖਿੱਚ ਸੀ, ਨਿਰਾਸ਼ਾਵਾਦ ਵਿੱਚ ਜ਼ਿੰਦਗੀ ਲੰਘ ਰਹੇ ਸੀ ਤੇ ਅੱਜ ਪਹਿਲਾ ਦਿਨ ਸੀ ਕਿ ਅੰਦਰ ਕੋਈ ਖਿੱਚ ਪੈ ਰਹੀ ਹੈ ਕਿਸੇ ਦੀ ਤੇ ਅੰਦਰ ਮਿਲਣ ਦੀ ਲੋਚਾ ਜਾਗ ਰਹੀ ਹੈ। ਕੋਈ ਤਕਰੀਬਨ 3 ਘੰਟੇ ਇਸੇ ਤਰ੍ਹਾਂ ਦੀ ਅਵਸਥਾ ਚ ਲੰਘਦਾ, ਉਸ ਵੇਲੇ ਨੇਤਰ ਖੋਲਦਾ, ਹੈਰਾਨ ਹੋ ਗਿਆ ਕਿ ਜੋ ਸਾਹਮਣੇ ਥੜਾ ਹੈ ਉਹਦੇ ਉੱਤੇ ਕੋਈ ਦੇਵ ਮੂਰਤ ਬੈਠੀ ਹੈ ਜਿਹੜੀ ਅੱਜ ਥਾਈ ਨਹੀਂ ਸੀ ਦੇਖੀ। ਨੈਣ ਖੁੱਲਦੇ ਨੇ, ਚਲਕਾਰਾ ਵੱਜਦਾ ਲੇਕਿਨ ਚੱਲਿਆ ਨਹੀਂ ਜਾਂਦਾ। ਬੇਅੰਤ ਰੋਸ਼ਨੀ ਦਾ ਦਰਸ਼ਨ ਕਰਦਾ ਲੇਕਿਨ ਦੇਖਿਆ ਨਹੀਂ ਜਾਂਦਾ, ਨੇਤਰ ਬੰਦ ਕਰ ਲੈਂਦਾ। ਮਨਾ ਇਹ ਸੱਚਮੁੱਚ ਹੈ ਕੀ ਉਹ ਸੱਚਮੁੱਚ ਆ ਗਏ? ਨੇਤਰ ਖੋਲਣਾ, ਜੇ ਸੱਚਮੁੱਚ ਨੇ ਤਾਂ ਮੈਂ ਚਰਨਾਂ ਤੇ ਟੈਵਾਂ। ਫੇਰ ਨੇਤਰ ਖੋਲਦਾ, ਚੰਗੀ ਤਰ੍ਹਾਂ ਨਿਰਣਾ ਕਰਦਾ ਵੀ ਆਪ ਉੱਤੇ ਬੈਠੇ ਨੇ ਦੋ, ਦੂਸਰੇ ਇੱਕ ਦੇ ਹੱਥ ਵਿੱਚ ਰਵਾਬ ਹੈ ਤੇ ਇੱਕ ਸੇਵਾਦਾਰ ਨੇ ਜੋ ਬੀਬੀ ਨੇ ਦੱਸਿਆ ਸੀ ਇਹ ਤਾਂ ਉਹੀ ਨਕਸ਼ਾ ਮੇਰੇ ਸਾਹਮਣੇ ਆ ਗਿਆ। ਫੇਰ ਨੇਤਰ ਬੰਦ ਕਰ ਲੈਂਦਾ, ਕਿਤੇ ਐਸਾ ਤਾਂ ਨਹੀਂ ਹੈ ਮੇਰਾ ਅਧਿਆਸ ਪੱਕ ਗਿਆ, ਗੱਲ ਸੁਣ ਕੇ ਮੇਰੇ ਮਨ ਵਿੱਚ ਆ ਗਈ ਸੱਚਮੁੱਚ ਦੇ ਦਰਸ਼ਨ ਨੇ। ਤੇ ਫੇਰ ਨੇਤਰ ਖੋਲਦਾ ਤਾਂ ਕੀ ਦੇਖਦਾ? ਉਸ ਨੂਰਾਨੀ ਚਿਹਰੇ ਤੋਂ ਮਿੱਠੀ ਮਿੱਠੀ ਮੁਸਕਾਨ ਆ ਰਹੀ ਤੇ ਇੱਕ ਹੱਥ ਉੱਠ ਰਿਹਾ, ਬਰਕਤ ਦਾ ਹੱਥ ਉੱਠ ਰਿਹਾ। ਤੇ ਉਸੇ ਵੇਲੇ ਇਸਨੇ ਜਾਣਿਆ ਵੀ ਉਹ ਤਾਂ ਆ ਗਏ ਜਿਸਦਾ ਮੈਂ ਇੰਤਜ਼ਾਰ ਕਰਦਾ ਸੀ। ਤੇ ਹਿੰਮਤ ਕਰਦਾ ਉੱਠ ਕੇ ਜਾ ਕੇ ਚਰਨਾਂ ਦੇ ਉੱਤੇ ਟਹਿ ਜਾਂਦਾ, ਐ ਬੋਲੋ
ਚਰਨਾਂ ਤੇ ਟਹਿ ਪਿਆ ਦੇਖ ਕੇ ਚਰਨਾਂ ਤੇ ਜੈ
ਜਪ ਕਰਿਓ ਆਮਮ ਹੋਏ ਗਿਓ ਕਲਿਆਣ ਦਰਸ਼ਨ ਦੀਨ ਸਿਆਨ ਦਾਨ ਹੇ ਦਿਆ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਹੁਣ ਮੈਨੂੰ ਦਰਸ਼ਨ ਦੇ ਦਿੱਤੇ ਸਰੀਰ ਬੁੱਢਾ ਹੋ ਗਿਆ ਢਾਈ ਸਦੀਆਂ ਲੰਘ ਚੁੱਕੀਆਂ ਨੇ ਤੇ ਅੱਜ ਆਪ ਦੇ ਦਰਸ਼ਨ ਹੋਏ ਨੇ ਪਾਤਸ਼ਾਹ ਹੁਣ ਮੈਨੂੰ ਕਿਸੇ ਕਿਨਾਰੇ ਲਾ ਕੇ ਜਾਇਓ ਵਾਰ ਵਾਰ ਬੇਨਤੀਆਂ ਕਰਦਾ ਤੇ ਉਸ ਵੇਲੇ ਮਨ ਚ ਖਿਆਲ ਆਉਂਦਾ ਕਿ ਮਨਾ ਇੰਨੀ ਦੇਰ ਤੋਂ ਬਾਅਦ ਕੀ ਮੇਰੇ ਕਰਮ ਸੁੱਤੇ ਹੋਏ ਸੀ ਕਿ ਮੈਨੂੰ ਦਰਸ਼ਨ ਨਹੀਂ ਹੋਏ ਸੱਚਮੁੱਚ ਮੇਰੇ ਕਰਮ ਸੁੱਤੇ ਹੋਏ ਸੀ ਤੇ ਅੱਜ ਜਾਗੇ ਨੇ ਤੇ ਅੱਜ ਰੱਬੀ ਨੂਰ ਦਾ ਮੈਨੂੰ ਦਰਸ਼ਨ ਹੋ ਗਿਆ
ਸੁੱਤੇ ਭਾਗ ਜਾਗ
ਦਰਸ਼ਨ ਕਰਕੇ ਸਾਂਭਿਆ ਨਹੀਂ ਜਾਂਦਾ ਇੰਨਾ ਖੇੜਾ ਇੰਨਾ ਉਮਾ ਰੋਮ ਰੋਮ ਦੇ ਅੰਦਰ ਝਨਾਟਾਂ ਚੱਲ ਰਹੀ ਬੋਲਿਆ ਨਹੀਂ ਜਾਂਦਾ ਤੇ ਸਤਿਗੁਰੂ ਦੇ ਚਰਨ ਫੜੇ ਹੋਏ ਨੇ ਪਾਤਸ਼ਾਹ ਹੁਣ ਮਿਹਰ ਕਰਕੇ ਜਾਏ ਕਿਰਪਾ ਕਰਿਓ ਬੜੀ ਦੇਰ ਹੋ ਗਈ 250 ਸਾਲ ਲੰਘ ਚੁੱਕੇ ਉਡੀਕਦੇ ਆ ਸਮਾਂ ਆ ਗਿਆ ਦੇਹ ਬਿਰਧ ਹੋ ਚੁੱਕੀ ਹੈ ਆਪ ਕਿਰਪਾ ਕਰੋ ਕਹਿਣ ਲੱਗੇ ਬੁੱਢਣ ਸ਼ਾਹ ਸਾਵਧਾਨ ਹੋ ਅਸੀਂ ਤੇਰੇ ਵਾਸਤੇ ਇੱਥੇ ਪਹੁੰਚੇ ਹਾਂ ਹੋ ਸਾਵਧਾਨ ਸਾਵਧਾਨ ਕਰ ਲਿਆ ਉਸ ਵੇਲੇ ਕਿਰਪਾ ਦ੍ਰਿਸ਼ਟੀ ਕੀਤੀ ਸਭ ਕੁਛ ਲੈ ਲਿਆ ਜੋ ਕੁਛ ਉਹਦੇ ਕੋਲ ਸੀ ਬਿਨਾਂ ਸੌਦੇ ਕੀਤੇ ਹੀ ਸਭ ਕੁਛ ਭੇਟ ਕਰ ਦਿੱਤਾ ਜੋ ਕੁਛ ਕੋਲ ਸੀ ਸੁਣਿਆ ਸੀ ਬੀਬਾ ਤੇ ਕਿ ਆਪਣਾ ਆਪ ਦੇ ਦੇਈਦਾ ਮਨ ਦੇ ਦੇਈਦਾ ਬੁੱਧੀ ਦੇ ਦੇਈਦੀ ਹੈ ਚਿੱਤ ਦੇ ਦੇਈਦਾ ਤੇ ਮੈਂ ਭਾਵ ਦੇ ਦੇਈਦਾ ਫੇਰ ਗੁਰੂ ਨੂੰ ਪ੍ਰਵਾਨ ਹੋ ਜਾਂਦਾ ਫੇਰ ਉਧਰੋਂ ਮਿਹਰ ਆਉਂਦੀ ਹੈ ਦਾਤਾਂ ਆਉਂਦੀਆਂ ਉਹ ਦਾਤ ਫੇਰ ਸੰਭਾਲਣ ਜੋਗੇ ਹੋ ਜਾਈਦਾ ਜੇ ਮੈਂ ਕੋਲ ਰੱਖ ਲਓ ਫੇਰ ਉਹ ਦਾਤ ਨਹੀਂ ਸੰਭਾਲੀ ਜਾਂਦੀ ਕਿਉਂਕਿ ਕੱਚਾ ਫਲ ਤੋੜ ਲਿਆ ਕੱਚਾ ਫਲ ਤੋੜਿਆ ਹੋਇਆ ਕਿਸੇ ਕਿਨਾਰੇ ਨਹੀਂ ਪਹੁੰਚਿਆ ਕਰਦਾ ਸ਼ਰਧਾਲੂ ਹੋ ਚੁੱਕਿਆ ਸੀ ਗੁਰਮਤ ਦੇ ਬਾਰੇ ਸਭ ਕੁਝ ਸੁਣ ਕੇ, ਨਾ ਸ਼ਰ੍ਹਾਂ ਨੂੰ ਉਰੇ ਕੰਧ ਬਣ ਦਿੱਤਾ, ਨਾ ਕੋਈ ਹੋਰ ਫਲਸਫੇ ਨੂੰ ਬਣ ਦਿੱਤਾ, ਖਾਲੀ ਹੋ ਕੇ ਗੁਰੂ ਦੇ ਚਰਨਾਂ ਤੇ ਪਿਆ। ਜਦੋਂ ਖਾਲੀ ਹੋਇਆ ਫਿਰ ਉਹਦੇ ਚ ਭਰਿਆ ਜਾਂਦਾ, ਕਹਿੰਦੇ ਬੁੱਢਣ ਸ਼ਾਹ ਉੱਠ ਉੱਠ ਸਾਵਧਾਨ ਹੋ। ਸਿਰ ਤੇ ਹੱਥ ਰੱਖ ਦਿੱਤਾ, ਸਿਰ ਤੇ ਹੱਥ ਰੱਖਣ ਦੀ ਦੇਰ ਸੀ ਕਿ ਲੂੰ ਲੂੰ ਦੇ ਅੰਦਰ ਝਨਾਟਾਂ ਛਿੜ ਗਈਆਂ, ਰੋਸ਼ਨੀ ਹੀ ਰੋਸ਼ਨੀ ਨਜ਼ਰ ਆਉਂਦੀ ਹੈ, ਮਨ ਦਾ ਅੰਧਕਾਰ ਖਤਮ ਹੁੰਦਾ ਨਜ਼ਰ ਆਉਂਦਾ। ਐਸੀ ਕਿਰਿਆ ਹੋਈ ਕਿ ਚੱਲਿਆ ਨਹੀਂ ਜਾਂਦਾ ਸਵਾਸ, ਕ੍ਰਿਤ ਕ੍ਰਿਤ ਹੋ ਰਿਹਾ। ਤੇ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ, ਬੁੱਢਣ ਸ਼ਾਹ ਕਹੋ ਵਾਹਿਗੁਰੂ। ਵਾਹਿਗੁਰੂ ਕਹਿਣ ਦੀ ਦੇਰ ਸੀ, ਵਜਰ ਕਪਾਟ ਖੁੱਲ ਗਏ, ਰੋਸ਼ਨੀ ਹੀ ਰੋਸ਼ਨੀ ਹੋ ਗਈ, ਪਰਮੇਸ਼ਰ ਦਾ ਹਰ ਘਰ ਦੇ ਵਿੱਚ ਦਰਸ਼ਨ ਹੋਣਾ ਸ਼ੁਰੂ ਹੋ ਗਿਆ ਤੇ ਐਸੀ ਅਵਸਥਾ ਪ੍ਰਾਪਤ ਹੋ ਗਈ। ਜਦੋਂ ਨਜ਼ਰ ਗੁਰਾਂ ਦੀ ਵਈ ਤਾਰੀ, ਸੋਨਾ ਹੋ ਗਿਆ ਬਾਰਾਂ ਮੰਦੀਆਂ ਦਾ। ਕਸ਼ਟ ਸਹਿ ਕੇ ਮਨੂਰ ਵਰਗਾ ਹੋ ਚੁੱਕਿਆ ਸੀ, ਵਿੱਚੋਂ ਰਸ ਚਲਿਆ ਗਿਆ, ਪਥਰਾ ਗਿਆ ਜੀਵਨ। ਜੀਵਨ ਰੌ ਵਿੱਚੋਂ ਖਤਮ ਹੋ ਗਈ, ਪਰ ਜਦ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਤੋਂ ਵਾਹਿਗੁਰੂ ਦਾ ਉਚਾਰਨ ਹੋਇਆ ਤੇ ਸੀਸ ਦੇ ਉੱਤੇ ਪਵਿੱਤਰ ਹੱਥ ਆਇਆ, ਉਸ ਵੇਲੇ ਪਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਹੋ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਅੰਮ੍ਰਿਤ ਨਾਮ ਦੇ ਦਿੱਤਾ, ਰੌ ਰਮਗੀ ਜਿਉਂਦਿਆਂ ਚ ਸ਼ਾਮਿਲ ਹੋ ਗਿਆ, ਕਿਉਂਕਿ ਜਿਉਂਦਾ ਸੰਸਾਰ ਦੇ ਅੰਦਰ ਸਿਰਫ ਉਹੀ ਹੈ ਜਿਹਦੇ ਅੰਦਰ ਨਾਮ ਦੀ ਰੌ ਚੱਲਦੀ ਹੈ, ਬਾਕੀ ਜਿਹੜਾ ਸੰਸਾਰ ਹੈ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਪਿਆਰ ਨਹੀਂ ਹੈ ਹਰੀ ਦਾ ਹਿਰਦੇ ਦੇ ਅੰਦਰ। ਮਹਾਰਾਜ ਕਹਿੰਦੇ ਉਹ ਜਿਉਂਦਾ ਚਾਹੇ ਕਿੰਨਾ ਹੀ ਅਮੀਰ ਹੈ, ਕੋਠੀਆਂ ਦਾ ਮਾਲਕ ਹੈ, ਵੱਡੇ ਵੱਡੇ ਅਹੁਦਿਆਂ ਦਾ ਮਾਲਕ ਹੈ, ਬੇਅੰਤ ਧਨ ਹੈ, ਸਾਰੀ ਦੁਨੀਆਂ ਤੋਂ ਜ਼ਿਆਦੇ ਅਤੀ ਵਰਤਿਆ ਸ਼ਬਦ, ਪੰਜ ਸਿਫਤਾਂ ਇੱਕ ਬੰਦੇ ਚ ਹੋਣ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵਾਨ। ਸੰਸਾਰ ਦੇ ਅੰਦਰ ਸਾਰਾ ਸੰਸਾਰ ਮੁਰਦਾ ਤੇ ਸੁੱਤਾ ਪਿਆ, ਮਰਿਆ ਹੋਇਆ ਵੀ ਹੈ ਤੇ ਨਾਲ ਸੁੱਤਾ ਪਿਆ। ਜਾਗਦਾ ਉਹੀ ਓ ਹੈ ਜਿਹਦੇ ਅੰਦਰ ਨਾਮ ਵਸਿਆ ਹੋਇਆ, ਜਿਉਂਦਾ ਉਹੀ ਹੈ ਜਿਹਦੇ ਅੰਦਰ ਨਾਮ ਦਾ ਵਸਿਆ। ਇਸ ਤਰ੍ਹਾਂ ਫਰਮਾਨ ਕਰ ਰਹੇ
ਉਹੀਓ ਜਗ ਜਿਉਂਦੇ ਨੇ ਨਾਮ ਵਿਚਰਦੇ ਜਿਹੜੇ, ਉਹੀਓ ਜਗ ਜਿਉਂਦੇ ਨੇ ਨਾਮ ਵਿਚਰਦੇ ਜਿਹੜੇ,
ਕਬਰ ਨਾ ਜੀਵਿਆ ਕੋਈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਕਹੇ। ਕਹਿੰਦੇ ਜਿਉਂਦੇ ਹੋਈ ਨੇ ਆਖਾਂ ਜੀਵਾਂ ਵਿਸਰੈ ਮਰ ਜਾ, ਆਖਣ ਔਖਾ ਸਾਚਾ ਨੂੰ। ਸੋ ਜਿਉਂਦਾ ਹੋ ਗਿਆ, ਇਹ ਜ਼ਿੰਦਗੀ ਪ੍ਰਾਪਤ ਹੋ ਗਈ। ਸਾਨੂੰ ਹੁੰਦਾ ਕਿ ਅਸੀਂ ਵੀ ਜਿਉਂਦੇ ਹਾਂ, ਨਾ ਸਾਧ ਸੰਗਤ ਜੀ, ਅਸੀਂ ਕੈਮੀਕਲ ਲਾਈਫ ਜਿਉਂ ਰਹੇ ਹਾਂ, ਖਾਣ ਪੀਣ ਅੰਨ ਦੇ ਤਾਕਤ ਨਾਲ, ਵਿਟਾਮਿਨਾਂ ਦੀ ਤਾਕਤ ਨਾਲ ਜਿਉਂ ਰਹੇ ਹਾਂ। ਰੂਹਾਨੀ ਜੀਵਨ ਹੋਰ ਹੁੰਦਾ, ਇਹ ਤਾਂ ਮੁਰਦਿਆਂ ਦਾ ਜੀਵਨ ਹੈ। ਦੋ ਤਰ੍ਹਾਂ ਦੇ ਮੁਰਦੇ ਹੁੰਦੇ ਨੇ, ਇੱਕੋ ਜਿਹਦੇ ਚੋਂ ਚੇਤਨ ਕਾਲਾ ਨਿਕਲ ਜਾਵੇ, ਇੱਕ ਮੁਰਦਾ ਉਹ ਹੁੰਦਾ ਜਿਹਦੇ ਅੰਦਰ ਨਾਮ ਦੀ ਰੌ ਨਾ ਹੋਵੇ। ਆਹ ਬੈਟਰੀ ਹੁੰਦੀ ਹੈ, ਦੁਕਾਨ ਤੋਂ ਜਾ ਕੇ ਖਰੀਦਦੇ ਹਾਂ, ਬਹੁਤ ਸੋਹਣੀ ਬੈਟਰੀ ਆ, ਉਹਨੂੰ ਲਿਆ ਕੇ ਲਾਓ, ਨਾ ਲਾਊਡ ਸਪੀਕਰ ਚੱਲਦਾ ਨਾ ਲਾਈਟ ਦਿੰਦੀ ਹੈ। ਪੁੱਛੋ ਕੀ ਗੱਲ ਹੋ ਗਈ, ਕਹਿੰਦਾ ਜੀ ਡੈਡ ਹੈ ਅਜੇ। ਡੈਡ ਕਿਉਂ ਹੈ? ਕਿ ਇਹਦੇ 'ਚ ਕਰੰਟ ਨਹੀਂ ਹੈਗੀ। ਇਵੇਂ ਜਿਵੇਂ ਜਿਹੜਾ ਮਨੁੱਖ ਕਰੰਟ, ਨਾਮ ਕਰੰਟ ਤੋਂ ਬਗੈਰ ਹੈ, ਉਹ ਡੈਡ ਮਨੁੱਖ ਹੈ, ਮੁਰਦਾ ਮਨੁੱਖ ਹੈ, ਜਿਉਂਦਾ ਨਹੀਂ। ਜੀਵਨ ਦਾ ਭੇਤ ਉਹਨਾਂ ਨੂੰ ਇਹ ਆਉਂਦਾ ਜਿਨ੍ਹਾਂ ਦੇ ਅੰਦਰ ਨਾਮ ਦੀ ਰੌ ਰੁਮਕਦੀ ਹੈ, ਉਹਨਾਂ ਦੇ ਚਿਹਰੇ ਤੇ ਖੇੜ ਹੈ। ਉਦਾਸੀਆਂ ਵਿੱਚ ਨਹੀਂ ਜਾਂਦੇ, ਉਹ ਸਦਾ ਖਿੜੇ ਰਹਿੰਦੇ ਨੇ। ਨਿਸ਼ਾਨੀ ਹੈ ਉਹਨਾਂ ਦੀ ਜਿਉਂਦੇ ਬੰਦਿਆਂ ਦੀ, ਉਹ ਆਪਣੇ ਵਾਸਤੇ ਨਹੀਂ ਜਿਉਂਦੇ, ਸੰਸਾਰ ਵਾਸਤੇ ਜਿਉਂਦੇ। ਆਪਣਾ ਵਿਗਾੜ ਬਰਾਨਾ ਸੰਡ ਹੈ, ਆਪਣਾ ਵਿਸ਼ਕ ਵਿਗੜ ਜਾਵੇ ਲੇਕਿਨ ਦੂਸਰੇ ਦਾ ਸੰਵਾਰਦੇ ਨੇ, ਕਿਉਂਕਿ ਦੂਸਰਿਆਂ ਵਾਸਤੇ ਜਿਉਂਦੇ ਨੇ ਉਹ, ਦੂਸਰਿਆਂ ਨੂੰ ਸੁੱਖ ਪਹੁੰਚਾਉਣ ਵਾਸਤੇ ਜਿਉਂਦੇ। ਜਨਮ ਮਰਨ ਦੋਂ ਮੈਂ ਨਾਹੀਂ, ਜਨ ਪਰਬ ਉਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ। ਸੋ ਕਿਰਪਾ ਹੋ ਗਈ, ਤਿੰਨ ਘੰਟੇ ਚਾਰ ਘੰਟੇ ਗੁਰੂ ਮਹਾਰਾਜ ਉਹਦੇ ਪਾਸ ਬੈਠਦੇ ਨੇ, ਤੇ ਉਹ ਤੇ ਬਾਅਦ ਕਹਿਣ ਲੱਗੇ ਸਾਈਂ ਲੋਕ ਹੁਣ ਅਸੀਂ ਚੱਲਦੇ ਹਾਂ। ਖਿਆਲ ਸੀ ਉਸਦਾ ਕਿ ਮੇਰੇ ਕੋਲ ਹੁਣ ਬਹੁਤ ਦਿਨ ਠਹਿਰਨਗੇ, ਬੜੀ ਦੇਰ ਰਹਿਣਗੇ ਤੇ ਜੰਗਲ ਦਾ ਆਨੰਦ ਲੈਣਗੇ। ਲੇਕਿਨ ਹੈਰਾਨ ਹੋ ਗਿਆ ਵੀ ਚਾਰ ਘੰਟੇ ਹੀ ਸਿੱਖਦੇ ਨੂੰ ਸਾਰੀ ਉਮਰ ਲੰਘ ਗਈ ਤੇ ਮੇਲ ਕਿੰਨਾ ਹੋਇਆ ਤਿੰਨ ਚਾਰ ਘੰਟੇ ਦਾ ਹੀ। ਉਸ ਵੇਲੇ ਬਹੁਤ ਬਰਾਗ ਵਿੱਚ ਆ ਗਿਆ ਸਾਧ, ਬਰਾਗ ਚ ਹੋਇਆ ਬੇਨਤੀ ਕਰਦਾ ਇਸ ਤਰ੍ਹਾਂ ਨਾਲ,
ਹੁਣ ਦੇਵੋ ਨਾ ਬਿਛੋਰਾ ਮੇਰੇ ਮਾਲਕਾ, ਚੱਲਿਆ ਨੀ ਜਾਣਾ ਸਿੰਧ ਤੋਂ, ਦੇਵੋ ਨਾ ਬਿਛੋਰਾ ਮੇਰੇ ਮਾਲਕਾ, ਚੱਲਿਆ ਨੀ ਜਾਣਾ ਸਿੰਧ ਤੋਂ।
ਟਿਕਟ ਹੋ ਗਈ ਆ ਦੇਖਣਾ ਹੋਇਆ ਕਰ
ਰਾਮ ਬਿਯੋਗੀ ਨਾ ਜੀਐ ਜੀਐ ਤਾਂ ਮੋਰਾ ਹੋਏ।
ਮਾਣੀ ਜਿੰਦ ਤੋਂ ਆਪ ਦਾ ਵਿਛੋੜਾ ਹੁਣ ਸਹਿ ਨਹੀਂ ਹੁਣ ਉਮਰ ਵੱਡੀ ਹੋ ਗਈ ਹੈ ਕਿਰਪਾ ਕਰੋ ਹੁਣ ਵਿਛੋੜੋ ਨਾ ਹੁਣ ਇਹ ਸਰੀਰ ਦਾ ਅੰਤ ਹੋ ਜਾਵੇ ਆਪਦੇ ਹੱਥਾਂ ਦੇ ਵਿੱਚ ਤੇ ਮੈਂ ਸੋਹਣੇ ਦਰਸ਼ਨ ਦੇਖਦਾ ਹੋਇਆ ਆਪਦੇ ਲੋਕ ਨੂੰ ਜਾਊਂ ਬੜਾ ਤਰਲਾ ਕਰਦਾ ਕਿਉਂਕਿ ਸਾਧ ਜੀ ਵਿਛੋੜੇ ਦਾ ਦੁੱਖ ਉਹੀ ਜਾਣਦਾ ਜਿਹਨੂੰ ਕਦੇ ਸੱਲ ਲੱਗਿਆ ਹੋਵੇ ਸੋ ਅੱਜ ਪਹਿਲਾ ਦਿਨ ਹੈ ਕਿ ਜ਼ਿੰਦਗੀ ਅਨੁਭਵ ਕੀਤੀ ਹੈ ਪਥਰਾਇਆ ਹੋਇਆ ਸੀ ਮਨ ਸਾਰਾ ਸਰੀਰ ਤੇ ਹੁਣ ਖਿਆਲ ਆਉਂਦਾ ਕਿ ਜੋ ਕਾਕੀ ਪੜ੍ਹਦੀ ਹੁੰਦੀ ਸੀ ਬਲਿਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਆਹ ਗੱਲ ਸੱਚਮੁੱਚ ਮੇਰੇ ਨਾਲ ਬੀਤ ਗਈ ਇੰਤਜ਼ਾਰ ਕਰਦਾ ਸੀ ਹੁਣ ਆਨੰਦ ਸਾਂਭਿਆ ਨਹੀਂ ਜਾਂਦਾ ਸੰਭਾਲ ਨਹੀਂ ਹੁੰਦਾ ਹੁਣ ਮੇਰਾ ਹੀ ਮੇਰਾ ਸਾਰਾ ਸਰੀਰ ਆਨੰਦ ਦਾ ਬਣ ਗਿਆ ਪਿਆਰ ਦਾ ਬਣ ਗਿਆ ਹੁਣ ਮੈਨੂੰ ਵੀ ਆਪਣੇ ਆਪ ਦੇ ਵਿੱਚੋਂ ਗੁਰੂ ਨਾਨਕ ਨਜ਼ਰ ਆਉਂਦਾ ਮੇਰਾ ਆਪਣਾ ਆਪ ਮਿਟ ਗਿਆ ਤੇ ਮੈਨੂੰ ਆਪਣੇ ਵਿੱਚੋਂ ਵੀ ਤੇ ਬਾਹਰ ਵੀ ਇੱਕੋ ਹੀ ਨਜ਼ਰ ਆਉਂਦਾ ਸੋ ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕਰਦਾ ਕਿ ਸੁੱਤੇ ਨੂੰ ਆ ਜਗਾ ਕੇ ਹਿਰਦੇ ਪ੍ਰੀਤ ਪਾ ਕੇ ਮੂਹੇ ਨੂੰ ਜੀ ਜਵਾ ਕੇ ਟੱਠੇ ਨੂੰ ਗਲੇ ਲਗਾ ਕੇ ਆਪਣਾ ਬਣਾ ਕੇ ਸਾਈ ਸਾਨੂੰ ਛੋੜ ਨਾ ਜਾਈ ਮਿਲ ਕੇ ਅਸਾਂ ਗਸਾਈ ਬਿਰੋ ਨਾ ਹੁਣ ਦਿਖਾਈ ਕਰਨੀ ਜੇ ਆਪ ਚਰਨੀ ਜੇ ਆਪ ਲਾਇਆ ਰਸ ਪ੍ਰੇਮ ਦਾ ਚਖਾਇਆ ਦਾਸ ਆਪਣਾ ਬਣਾਇਆ ਵਿਛੜ ਨਾ ਹੁਣ ਦਸਾਈ ਮੇਰੇ ਤੋਂ ਵਿਛੜੀ ਨਾ ਆਪਣਾ ਬਣਾ ਕੇ ਇਸ ਤਰ੍ਹਾਂ
ਵਿਛੋੜਾ ਨਾ ਆਪਣਾ ਬਣਾ ਕੇ ਸਾਈਆਂ ਦੇਓ ਵਿਛੋੜਾ ਨਾ ਆਪਣਾ ਬਣਾ ਕੇ ਸਾਈਆਂ
ਕਿੰਨਾ ਸਿੱਖਾਂ ਸਿੱਖਦੇ ਨੂੰ ਅੱਜ ਆਪ ਦੇ ਦਰਸ਼ਨ ਹੋਏ ਇੰਨਾ ਥੋੜਾ ਦਰਸ਼ਨ ਤੇ ਆਪ ਕਿਰਪਾ ਕਰੋ ਹੁਣ ਵਿਛੋੜਾ ਨਾ ਦਿਓ ਕਿਉਂਕਿ ਵਿਛੋੜਾ ਸਹਿਣਾ ਬਹੁਤ ਔਖਾ ਹੈ ਸੁਣ ਨਾ ਪਿਆਰੇ ਜੀਓ ਇਹ ਕੱਲੜੀ ਬਨਵਾਏ ਕਿਉਂ ਤੀਰੇ ਗੀ ਨਾ ਬਿਨਾਂ ਪ੍ਰਭ ਬੇਪਰਵਾਏ ਤਨ ਨਾ ਹੈ ਵਾਜੋਂ ਰਹਿ ਨਾ ਸਕੈ ਬਿਖਮ ਰਹਿਣ ਕਨੇਰੀਆਂ ਨਾ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨੰਤੀ ਮੇਰੀਆਂ ਬਸੋ ਪਿਆਰੇ ਕੋਈ ਨਾ ਸਾਰੇ ਇਹ ਕਲੜੀ ਕੁਰਲਾਏ ਬਾਝੋ ਪਿਆਰੇ ਕੋਈ ਨਾ ਸਾਰੇ ਬਿਨ ਪ੍ਰੀਤਮ ਦੁੱਖ ਪਾਏ ਬਾਰ ਬਾਰ ਬੇਨਤੀਆਂ ਕਰਦਾ ਹੈ ਪਾਤਸ਼ਾਹ ਅੱਜ ਸਿੱਖਾਂ ਸਿੱਖਦੇ ਨੂੰ ਜੀਵਨ ਪ੍ਰਾਪਤ ਹੋਇਆ ਜੇ ਤੁਸੀਂ ਇੰਨੀ ਛੇਤੀ ਛੋਟਾ ਜਿਹਾ ਬੱਚੇ ਨੂੰ ਵਿਛੋੜਾ ਦੇ ਗਏ ਮੈਂ ਤਾਂ ਆਪਦੇ ਘਰ ਵਿੱਚ ਨਿੱਕਾ ਜਿਹਾ ਬੱਚਾ ਤਿੰਨ ਚਾਰ ਘੰਟਿਆਂ ਦਾ ਤੇ ਫਿਰ ਮੈਂ ਵਿਛੋੜੇ ਦੇ ਵਿੱਚ ਕਿਵੇਂ ਜਿਉਂਦਾ ਰਹਾਂਗਾ ਮੈਂ ਤਾਂ ਮ੍ਰਿਤਕ ਹੋ ਜਾਵਾਂਗਾ ਮ੍ਰਿਤਕ ਹੋ ਜਾਵਾਂਗਾ ਵਿਛੜ ਕੇ ਤੈਨੂੰ ਸਹਿਵਾ ਮ੍ਰਿਤਕ ਹੋ ਜਾਵਾਂਗਾ ਕਿੰਨਾ ਸਮਾਂ ਹੋ ਗਿਆ ਇੰਤਜ਼ਾਰ ਕਰਦਿਆਂ ਨੂੰ ਤੇ ਮੈਨੂੰ ਤਾਂ ਜਿਉਣਾ ਔਖਾ ਹੋ ਜਾਣਾ ਕਿਉਂ ਜੀਵਨ ਪ੍ਰੀਤਮ ਬਿਨ ਮਾਈ ਜਾਂ ਕੇ ਵਿਛਰਤ ਹੋਤ ਮ੍ਰਿਤਕਾ ਗ੍ਰਹਿ ਮੈਂ ਰਹਿ ਨਾ ਪਾਈ ਜਿਹਦੇ ਵਿਛੜਨ ਦੇ ਨਾਲ ਮ੍ਰਿਤਕ ਹੋ ਜਾਵੇ ਤੇ ਘਰ ਚ ਨੀ ਕੋਈ ਰੱਖਦਾ ਮ੍ਰਿਤਕ ਨੂੰ ਤੇ ਮੇਰੀ ਹਾਲਤ ਹੋ ਜਾਏਗੀ ਇਹਨਾਂ ਗੱਲਾਂ ਦਾ ਸਿਰਫ ਉਹੀ ਅਨੁਭਵ ਕਰਦਾ ਜਿਸ ਨੇ ਕਦੇ ਐਸਾ ਹਾਲ ਦੇਖਿਆ ਹੋਵੇ
ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ Thank you.
ਨਾਨਾ ਪੀਰ ਰਾਮ ਭਗਤਣ ਆਲੇ ਤੀਰ। ਵਿਛੋੜੇ ਦੇ ਦੁੱਖ ਨੂੰ ਕੋਈ ਹੋਰ ਨਹੀਂ ਜਾਣ ਸਕਦਾ। ਸੋ ਬੁੱਢਣ ਸ਼ਾਹ ਦੀ ਜੋ ਅਵਸਥਾ ਹੈ, ਕੁਝ ਕੁਝ ਅਸੀਂ ਆਪਾਂ ਚਿੱਤਰ ਖਿੱਚਣ ਦੀ ਕੋਸ਼ਿਸ਼ ਕਰੀ ਹੈ, ਪਰ ਇਹ ਉਹਦੀ ਜੋ ਬਿਰਹੋਂ ਦੀ ਪੀੜ ਹੈ ਉਹ ਕਿਸੇ ਤਰ੍ਹਾਂ ਨਾਲ ਪ੍ਰਗਟ ਨਹੀਂ ਕੀਤੀ ਜਾ ਸਕਦੀ। ਕੇਵਲ ਉਸਦੇ ਭਾਵਾਂ ਨੂੰ ਅਸੀਂ ਸਮਝ ਸਕਦੇ। ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਧੀਰਜ ਦਿੰਦੇ ਨੇ, ਕਹਿਣ ਲੱਗੇ ਬੁੱਢਣ ਸ਼ਾਹ ਸੰਸਾਰ ਦੇ ਉੱਤੇ ਬਹੁਤ ਲੰਮਾ ਚੌੜਾ ਕਾਰਜ ਕਰਨ ਨੂੰ ਕਿਹਾ ਸਨ, ਅਸੀਂ ਰਹਿ ਨਹੀਂ ਸਕਦੇ ਹੁਕਮ ਦੇ ਅੰਦਰ, ਕੋਈ ਨਾ ਤੂੰ ਫਿਕਰ ਨਾ ਕਰ, ਮੇਲੇ ਹੋਣਗੇ ਕਦੇ ਨਾ ਕਦੇ ਹੋਣਗੇ,
ਕਦੇ ਹੋਣਗੇ ਸੰਜੋਗਾਂ ਨਾਲ ਮੇਲੇ ਨਦੀਆਂ ਦੇ
ਸੰਜੋਗ ਹੋ ਜਾਂਦੇ ਨੇ ਮਿਲ ਜਾਈਦਾ, ਵਿਜੋਗ ਹੋ ਜਾਂਦੇ ਨੇ ਵਿਛੜ ਜਾਈਦਾ। ਸੰਜੋਗ ਵਿਜੋਗ ਦੋ ਕਾਰ ਚਲਾਵੇ ਲਿਖ ਆਵੇ ਭਾਗ, ਇਹ ਤਾਂ ਖੇਲ ਸੰਜੋਗ ਵਿਜੋਗ ਦੀ ਹੈ ਪ੍ਰੇਮੀਆਂ, ਪਰ ਅਸੀਂ ਆਵਾਂਗੇ ਜ਼ਰੂਰ। ਪਾਤਸ਼ਾਹ ਆਪਦੀ ਰਜ਼ਾ ਰਜ਼ਾ ਚ ਰਹਿਣਾ ਹੀ ਹੁਣ ਮੈਨੂੰ ਬਣਦਾ। ਪਰਮ ਪਾਤਸ਼ਾਹ ਕਿੰਨਾ ਕੁ ਚਿਰ ਮੈਂ ਉਡੀਕਾਂਗਾ, ਕਿੰਨੀ ਕੁ ਦੇਰ ਮੈਂ ਹੋਰ ਇੰਤਜ਼ਾਰ ਕਰਾਂ, ਇਸ ਤਰ੍ਹਾਂ ਬੇਨਤੀਆਂ ਕਰਾਂ।
ਮੈਂ ਤਾਂ ਕਰਾਂਗਾ ਉਡੀਕਾਂ ਤੇਰੀਆਂ, ਕਦੋਂ ਇਹ ਨੀਰਾਂ
ਜਿਨ੍ਹਾਂ ਤੋਂ ਤੂੰ ਆਇਆ ਨੀਜ ਲਾ ਕੇ ਤੱਕਦਾ ਰਹਾਂ, ਕਿਉਂਕਿ ਮਨ ਦੇ ਅੰਦਰ ਹਿਰਦੇ ਦੇ ਅੰਦਰ ਬਿਰਹ ਬਲੂੰਦਰਿਆ ਗਿਆ ਵਿਛੋੜਾ ਸੁਣ। ਸੋ ਇਸ ਤਰ੍ਹਾਂ ਦੇ ਨਾਲ ਵਾਰ ਵਾਰ ਬੇਨਤੀਆਂ ਕਰਦਾ। ਮਹਾਰਾਜ ਕਹਿਣ ਲੱਗੇ, ਚੰਗਾ ਬੁੱਢਣ ਸ਼ਾਹ, ਹੁਣ ਫੇਰ ਅਸੀਂ ਜਾਂਦੇ ਹਾਂ। ਉਸ ਵੇਲੇ ਯਾਦ ਆ ਗਿਆ ਵੀ ਮੈਂ ਤਾਂ ਕੋਈ ਸੇਵਾ ਹੀ ਨਹੀਂ ਕਰੀ, ਚਾਰ ਘੰਟੇ ਲੰਘ ਗਏ ਆਪ ਨੂੰ ਬੈਠਿਆ, ਮੈਂ ਤਾਂ ਆਪਣੀ ਮਸਤੀ ਚ ਰਿਹਾ। ਉੱਠ ਕੇ ਅੰਦਰ ਚਲੇ ਗਿਆ, ਜਾ ਕੇ ਦੁੱਧ ਦਾ ਬਰਤਨ ਲਿਆ, ਦੁੱਧ ਭਰ ਲਿਆ ਦਾ। ਬਾਦਸ਼ਾਹ, ਗਰੀਬ ਦੇ ਕੋਲ ਦੁੱਧ ਹੈ, ਹੋਰ ਕੋਈ ਚੀਜ਼ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਬੁੱਢਣ ਸ਼ਾਹ ਸਾਡੀ ਅਮਾਨਤ ਸਾਂਭ ਕੇ ਰੱਖ, ਅਸੀਂ ਆਵਾਂਗੇ ਤੇਰੇ ਤੋਂ ਦੁੱਧ ਮੰਗ ਕੇ ਪੀਵਾਂਗੇ। ਲੇਕਿਨ ਬੁੱਢਣ ਸ਼ਾਹ, ਸਮੇਂ ਬਦਲੇ ਹੋਣਗੇ, ਸਰੀਰ ਬਦਲੇ ਹੋਣਗੇ। ਆਹ ਸਰੀਰ ਜਿਸ ਨੂੰ ਤੂੰ ਦੇਖ ਰਿਹਾ, ਇਹਦੇ ਚ ਤਾਂ ਨਹੀਂ ਵੀ ਦਰਸ਼ਨ ਹੋਣੇ, ਲੇਕਿਨ ਸਰੀਰ ਹੋਰ ਹੋਏਗਾ। ਦੋ ਤਲਵਾਰਾਂ ਪਹਿਨੀਆਂ ਹੋਣਗੀਆਂ, ਸ਼ੀਸ਼ ਦੇ ਉੱਤੇ ਕਲਗੀ ਲੱਗੀ ਹੋਏਗੀ, ਬਾਦਸ਼ਾਹੀ ਠਾਠ ਹੋਏਗਾ। ਹੋਵਾਂਗੇ ਅਸੀਂ ਹੀ, ਦੁੱਧ ਤੇਰਾ ਜ਼ਰੂਰ ਪੀਵਾਂਗੇ। ਤੇ ਉਨੀ ਦੇਰ ਜੋ ਮੰਤਰ ਤੈਨੂੰ ਦੱਸ ਦਿੱਤਾ ਉਹਦਾ ਜਾਪ ਕਰਦਾ ਰਿਹਾ।
ਦੁੱਧ ਪੀਵਾਂਗੇ ਜਮਾਂ ਬਦਲਾ ਕੇ, ਸਤਨਾਮ ਜਪੀ ਪਿਆਰਿਆ, ਪੀਵਾਂਗੇ ਜਮਾਂ ਬਦਲਾ ਕੇ, ਸਤਨਾਮ ਜਪੀ ਪਿਆਰਿਆ।
ਸਰੀਰ ਸਦਾ ਨਹੀਂ ਰਿਹਾ ਕਰਦੇ, ਲੇਕਿਨ ਅਸੀਂ ਕਿਤੇ ਨਹੀਂ ਜਾਣਾ। ਜਾਂ ਸਾਡਾ ਸਰੀਰ ਬਿਲਕੁਲ ਨਹੀਂ ਹੋਏਗਾ, ਫਿਰ ਵੀ ਅਸੀਂ ਕਿਤੇ ਨਹੀਂ ਜਾਣਾ। ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਮੈਂ ਤਿਸਕੇਰੀ, ਤੇ ਮੈਂ ਹਿਰਦੇ ਦੇ ਅੰਦਰ ਸ਼ਬਦ ਰੂਪ ਹੋ ਕੇ ਬਸਾਂਗਾ, ਤੂੰ ਫਿਕਰ ਨਾ ਕਰ। ਆਪ ਤੁਬ ਕਾਜ ਗਏ ਸਭ ਹੋਏ, ਹੁਣ ਤੇਰੇ ਸਾਰੇ ਕੰਮ ਹੋ ਗਏ। 250 ਸਾਲ ਦਾ ਇੰਤਜ਼ਾਰ ਕਰਦਾ ਸੀ, ਬੈਠੋ ਮਨ ਸਤਨਾਮ ਪਰੋਏ। ਹੁਣ ਤੂੰ ਬੈਠ ਕੇ ਰਿਹਾ, ਸਤਨਾਮ ਦਾ ਜਾਪ ਕਰ, ਸ਼ਬਦ ਦਾ ਆਨੰਦ ਲੈ, ਇਸ ਆਨੰਦ ਨੂੰ ਇਹ ਸਰੀਰ ਦੇ ਅੰਦਰ ਮਾਣ। ਬਾਕੀ ਸਤਸੰਗ ਤੋਂ ਬਗੈਰ ਆਦਮੀ ਦੇ ਉੱਤੇ ਮੈਲ ਪੈ ਜਾਂਦੀ ਹੈ। ਆਹ ਜਿਹੜਾ ਪਹਾੜ ਦੇ ਹੇਠਾਂ ਦੋ ਘਰ ਵਸਦੇ ਨੇ ਨਾ ਪਿੰਜੂ ਦੇ, ਅਸੀਂ ਅੱਜ ਰਾਤ ਉੱਥੇ ਰਹਿਣਾ, ਉਹ ਪਿਆਰ ਵਾਲੇ ਨੇ, ਪਿਆਰ ਵਾਲੇ ਸਾਡਾ ਜੀਵਨ ਹੁੰਦਾ, ਦਾਸ ਆਨੰਦ ਮੇਰੋ ਨਿਜਰੂ, ਜੋ ਪਿਆਰ ਕਰਦੇ ਨੇ ਉਹ ਆਪਣਾ ਹੀ ਜੀਵਨ ਹੋਇਆ ਕਰਦਾ। ਸੋ ਅਸੀਂ ਉੱਥੇ ਅੱਜ ਰਾਤ ਰਹਾਂਗੇ, ਪ੍ਰਸ਼ਾਦਾ ਵੀ ਉੱਥੇ ਹੀ ਛਕਣਾ, ਤੇ ਦੁੱਧ ਸਾਡੀ ਅਮਾਨਤ ਨੂੰ ਰੱਖ ਛੱਡ, ਇੰਤਜ਼ਾਰ ਕਰੀ, ਰੂਪ ਬਦਲਿਆ ਹੋਏਗਾ ਜਦ ਅਸੀਂ ਤੇਰੇ ਪਾਸ ਆਵਾਂਗੇ। ਸੋ ਹੁਣ ਤੂੰ ਉਹਨਾਂ ਦੇ ਨਾਲ ਸੰਗਤ ਕਰੀ, ਇਕਾਂਤ ਜੋ ਹੋਇਆ ਕਰਦੀ ਹੈ ਹਿਰਦੇ ਦੀ ਹੋਇਆ ਕਰਦੀ ਹੈ, ਨਿਰਜਣ ਬਣ ਵਿੱਚ ਬੈਠ ਕੇ ਇਕਾਂਤ ਨੂੰ ਮਾਨਣਾ, ਬਹੁਤ ਔਖਾ ਹੁੰਦਾ, ਝੰਝਲਾਹਟ ਆ ਜਾਂਦੀ ਹੈ, ਛਿੱਥਾਪਣ ਆ ਜਾਂਦਾ, ਸੰਗਤ ਵਿੱਚ ਜੋ ਬੈਠਦਾ ਹੈ ਉਹ ਵੀ ਇਕਾਂਤ ਹੋਇਆ ਕਰਦੀ ਹੈ। ਸੋ ਇਕਾਂਤੀ ਰਿਧਾ ਜਿਸ ਥਾਂ ਹੈ, ਜਿਹਦਾ ਰਿਧਾ ਥਾਂ ਹੋ ਗਿਆ ਉਹ ਇਕਾਂਤੀ ਹੈ, ਭਾਵੇਂ ਬਾਲ ਬੱਚਿਆਂ ਚ ਰਹਿੰਦੇ। ਪਰ ਵੱਡੀ ਚੀਜ਼ ਕਲਯੁਗ ਦੇ ਅੰਦਰ ਸਤਸੰਗ ਹੈ, ਸਤਸੰਗ ਤੇ ਬਗੈਰ ਮੈਲ ਪੈ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਉਪਦੇਸ਼ ਦੇ ਕੇ ਗੁਰੂ ਮਹਾਰਾਜ ਜੀ ਉਹਦੇ ਪਾਸੋਂ ਵਿਦਾ ਹੁੰਦੇ ਨੇ। ਮਸਤੀ ਹੈ ਉਹਦੇ ਅੰਦਰ, ਚਲਿਆ ਜਾਂਦਾ ਆਪ ਉੱਠ ਕੇ ਪਹਾੜ ਤੋਂ ਹੇਠਾਂ ਉਤਰ ਜਾਂਦਾ, ਤੇ ਉਹ ਸੁਭਾਗ ਗੁਰਸਿੱਖਾਂ ਦੇ ਘਰ ਚਲਿਆ ਜਾਂਦਾ। ਬੀਬੀ ਦੇ ਨਾਲ ਐ ਪਿਆਰ ਹੋ ਗਿਆ ਜਿਵੇਂ ਮੇਰੀ ਆਪਣੀ ਜਾਈ ਹੋਇਆ ਕਰਦੀ, ਪਿਆਰ ਹੋ ਗਿਆ ਸਾਰਿਆਂ ਦੇ ਨਾਲ, ਇਸ ਬਜ਼ੁਰਗ ਦਾ ਸਾਰੇ ਸਤਿਕਾਰ ਕਰਦੇ ਨੇ। ਉਹ ਕਦੇ ਆ ਜਾਂਦਾ ਸਾਰਾ ਪਰਿਵਾਰ, ਦੋ ਭਰਾ ਨੇ, ਪਰਿਵਾਰ ਹੈ, ਸਾਰੇ ਬੱਚੇ ਨੇ, ਸਾਰਿਆਂ ਨੂੰ ਲੈ ਕੇ ਉੱਤੇ ਆ ਜਾਂਦੇ ਨੇ ਡੇਰੀ ਦੇ, ਬੜੀ ਬੇੜੀ ਦੇਰ ਤੱਕ ਸਾਂਝ ਦੇ ਕੋਲ ਬੈਠ ਕੇ ਗੁਰੂ ਦਾ ਜਸ ਕਰਦੇ ਨੇ, ਸਤਸੰਗ ਕਰਦੇ, ਆਪਣੇ ਪਿਆਰੇ ਦੇ ਬਚਨ ਇੱਕ ਦੂਏ ਨੂੰ ਸੁਣਾਉਂਦੇ ਨੇ। ਸੋ ਇਸ ਤਰ੍ਹਾਂ ਸਮਾਂ ਬੀਤਦਾ ਤੁਰਿਆ ਗਿਆ, ਇਹ ਪਰਿਵਾਰ ਸਾਰਾ ਹੀ ਕਾਲ ਦੇ ਚਾਦਰ ਦੇ ਹੇਠ ਆ ਗਿਆ, ਵਲੇਟ ਜਾ ਗਿਆ, ਨਵੇਂ ਜੀਵ ਆ ਗਏ, ਨਵੀਆਂ ਬਾਤਾਂ ਆ ਗਈਆਂ, ਸਮਾਂ ਤੁਰਦਾ ਜਾਂਦਾ। ਇਧਰਲੇ ਪਾਸੇ ਇਸ ਨੂੰ ਪਤਾ ਲੱਗਦਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ, ਉੜਦੀ ਉੜਦੀ ਖਬਰ ਆਉਂਦੀ ਹੈ ਕਿ ਦੂਸਰੇ ਜਾਮੇ ਚ ਪ੍ਰਗਟ ਹੋ ਗਏ। ਫਿਰ ਇੰਤਜ਼ਾਰ ਕਰਦਾ, ਪਤਾ ਲੱਗਿਆ ਕਿ ਦੂਸਰਾ ਜਾਮਾ ਵੀ ਬਦਲਿਆ ਤੇ ਹੁਣ ਤੀਸਰੇ ਜਾਮੇ ਚ ਆ ਗਏ। ਪਿਆਰ ਵਿੱਚ ਰਹਿੰਦਾ, ਜੀਵਨ ਬਦਲ ਗਿਆ, ਪੁੱਛਦਾ ਕੋਈ ਸਾਈਂ ਤੁਸੀਂ ਤਾਂ ਨਮਾਜ਼ਾਂ ਬੜੀਆਂ ਪੜਿਆ ਕਰਦੇ ਸੀ, ਸਿਜਦੇ ਬੜੇ ਕਰਿਆ ਕਰਦੇ ਸੀ, ਹੁਣ ਤੁਸੀਂ ਨਮਾਜ਼ਾਂ ਕਿਉਂ ਨਹੀਂ ਪੜ੍ਹਦੇ? ਉਸ ਵੇਲੇ ਇਸ ਤਰ੍ਹਾਂ ਦੇ ਨਾਲ ਜਵਾਬ ਦਿੰਦਾ, ਪਿਆਰਾ ਪੈ ਗਿਆ। ਗਲਤ ਦੇ ਜੋ ਹੋਇਆ ਕਰਦੇ ਨੇ ਹਰ ਵਕਤ ਪਰਮੇਸ਼ੁਰ ਦੇ ਨਾਲ ਜੁੜੇ ਉਹਨਾਂ ਦਾ ਦ੍ਰਿਸ਼ਟੀਕੋਣ ਹੋਰ ਹੁੰਦਾ ਇੱਕ ਮਹਾਤਮਾ ਸੀ ਨਮਾਜ਼ ਪੜ੍ਹੀ ਜਾ ਰਹੀ ਸੀ ਉੱਚੀ ਉੱਚੀ ਬੋਲਦੇ ਜਾਂਦੇ ਨੇ ਨਮਾਜ਼ ਪੜ੍ਹਨ ਵਾਲੇ ਕਾਫਰ ਨਮਾਜ਼ ਪੜ੍ਹਨ ਵਾਲੇ ਕਾਫਰ ਨਮਾਜ਼ ਪੜ੍ਹਨ ਵਾਲੇ ਕਾਫਰ ਨਮਾਜ਼ ਪੜ੍ਹੀ ਗਈ ਉਹਤੇ ਬਾਦ ਮੁੱਲਾ ਨੇ ਕਾਜ਼ੀ ਨੇ ਉਸ ਨੂੰ ਬੁਲਾਇਆ ਕਹਿਣ ਲੱਗੇ ਦਰਵੇਸ਼ ਸਾਈਂ ਤੂੰ ਕੁਫਰ ਬੋਲਦਾ ਜਾਂਦਾ ਪੰਜ ਨਮਾਜ਼ਾਂ ਦਾ ਵਿਧਾਨ ਹੈ ਲੇਕਿਨ ਤੂੰ ਨਮਾਜ਼ ਪੜ੍ਹਨ ਵਾਲਿਆਂ ਨੂੰ ਕਾਫਰ ਕਹਿੰਦਾ ਕੇਸ ਹੋਏਗਾ ਤੇ ਨਵਾਬ ਸਾਹਿਬ ਇਹਦਾ ਫੈਸਲਾ ਕਰਕੇ ਤੈਨੂੰ ਸਜ਼ਾ ਦੇਣੀ ਕੇਸ ਪੁੱਟ ਅਪ ਕੀਤਾ ਗਿਆ ਨਵਾਬ ਦੀ ਕੋਰਟ ਦੇ ਅੰਦਰ ਸਾਈਂ ਲੋਕ ਨੂੰ ਬੁਲਾਇਆ ਗਿਆ ਕਹਿਣ ਲੱਗੇ ਸਾਈਂ ਲੋਕ ਦਰਵੇਸ਼ ਸਾਈਂ ਨਮਾਜ਼ਾਂ ਪੜ੍ਹਨ ਵਾਲਿਆਂ ਨੂੰ ਤੂੰ ਕਾਫਰ ਕਹਿੰਦਾ ਬੇਨਵਾਜ਼ਾਂ ਨੂੰ ਤੂੰ ਕਹਿੰਦਾ ਵੀ ਇਹ ਪ੍ਰਵਾਨ ਨੇ ਕਹਿਣ ਲੱਗਿਆ ਬਾਦਸ਼ਾਹ ਕਿਤਨੇ ਲੜਕੇ ਨੇ ਆਪ ਤੇ ਕਹਿਣ ਲੱਗੇ ਦੋ ਦੋਏ ਤੇਰੇ ਕੋਲ ਨੇ ਕਹਿੰਦਾ ਨਹੀਂ ਇੱਕ ਤਾਂ ਬਾਹਰ ਗਿਆ ਹੋਇਆ ਤੇ ਇੱਕ ਕਹਿੰਦਾ ਇੱਕ ਤਾਂ ਮੇਰੇ ਕੋਲ ਰਹਿੰਦਾ ਕਹਿਣ ਲੱਗਿਆ ਜਿਹੜਾ ਬਾਹਰ ਗਿਆ ਹੋਇਆ ਉਹਨੂੰ ਕਿੰਨਾ ਕੁ ਪਿਆਰ ਕਰਦਾ ਕਈ ਵਾਰੀ ਯਾਦ ਆਉਂਦਾ ਤੇਰੇ ਦਿਨ ਦੇ ਅੰਦਰ ਕਹਿਣ ਲੱਗਿਆ ਕਦੇ ਇੱਕ ਵਾਰੀ ਆ ਜਾਂਦਾ ਕਈ ਵਾਰੀ ਆਉਂਦਾ ਹੀ ਨਹੀਂ ਕਈ ਵਾਰੀ ਦੋ ਤਿੰਨ ਵਾਰੀ ਵੀ ਆ ਜਾਂਦਾ ਕਈ ਵਾਰੀ 15-15 ਦਿਨ ਲੰਘ ਜਾਂਦੇ ਧਿਆਨ ਹੀ ਨਹੀਂ ਆਉਂਦਾ ਛੋਟੇ ਦਾ ਕਿੰਨਾ ਕੁ ਧਿਆਨ ਰੱਖਦਾ ਕਹਿੰਦਾ ਇਹਨੂੰ ਤਾਂ ਮੈਂ ਨਿਗਾਹ ਥੱਲੇ ਰੱਖਦਾ ਜਦ ਜਰਾ ਕੁ ਪਰੇ ਹੋ ਜਾਂਦਾ ਉਸੇ ਵੇਲੇ ਮੈਂ ਦੇਖਦਾ ਦੇਖੋ ਕਿੱਥੇ ਗਿਆ ਰਾਜਕੁਮਾਰ ਕਹਿੰਦੇ ਬਾਦਸ਼ਾਹ ਉਹ ਖੁਦਾਵੰਦ ਤਾਲਾ ਨੂੰ ਜਿਹੜੇ ਅੱਲਾਹ ਤਾਲਾ ਨੂੰ 5 ਵਾਰੀ ਦਿਨ ਚ ਸਿਰਫ ਯਾਦ ਕਰਦੇ ਨੇ ਉਹ ਕਾਫਰ ਨਾ ਹੋਏ ਤਾਂ ਕੀ ਹੋਏ ਦਰਵੇਸ਼ ਜਿਹੜੇ ਨੇ ਹਰ ਵਕਤ ਉਹਦੇ ਵਿੱਚ ਰਹਿੰਦੇ ਨੇ ਹਰ ਵਕਤ ਉਹਨੂੰ ਯਾਦ ਕਰਦੇ ਨੇ ਸੋ ਹਰ ਵਕਤ ਯਾਦ ਕਰਨ ਵਾਲਾ ਚੰਗਾ ਹੈ ਕਿ ਜਿਹੜਾ 5 ਵਾਰੀ ਉਹ ਯਾਦ ਕਰਦਾ ਕਬੀਰ ਸਾਹਿਬ ਕਹਿੰਦੇ ਨੇ ਮੁੱਲਾ ਮਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ ਜੇ ਕਾਰਨ ਤੂੰ ਬਾਂਗ ਦੇ ਦਿਲੀ ਪੀਤਰ ਜੋ ਤੈਨੂੰ ਪਤਾ ਨੀ ਉਹ ਤਾਂ ਤੇਰੇ ਅੰਦਰੇ ਬੈਠਾ ਅੰਦਰ ਵਾਲੇ ਨੂੰ ਇਹ ਬੁਲਾ ਲੈ ਉਹਨੂੰ ਇਹ ਮਨਾ ਲੈ ਉੱਤੇ ਚੜ੍ਹਦਾ ਤੇ ਉੱਚੀ ਉੱਚੀ ਕੰਨਾਂ ਚੁੰਬਲੀਆਂ ਦੇ ਕੇ ਤੂੰ ਆਵਾਜ਼ਾਂ ਦਿੰਦਾ ਕੀ ਕਾਹਦੇ ਵਾਸਤੇ ਕਹਿੰਦਾ ਅੱਲਾਹੂ ਅਕਬਰ ਲੋਕਾਂ ਨੂੰ ਸੁਣਾਉਣ ਵਾਸਤੇ ਉਹ ਤਾਂ ਤੇਰੇ ਅੰਦਰ ਬੈਠਾ ਆਪ ਦੱਸਦੇ ਨੇ ਕਬੀਰ ਹੱਜ ਕਾਬੇ ਹੋ ਜਾਏ ਥਾ ਅੱਗੇ ਮਿਲਿਆ ਖੁਦਾ ਏ ਕਹਿੰਦੇ ਮੈਂ ਕਾਬੇ ਨੂੰ ਚੱਲਿਆ ਹੱਜ ਕਰਨ ਵਾਸਤੇ ਰੱਬ ਮਿਲ ਗਿਆ ਮੈਨੂੰ ਰਾਜ ਕਹਿੰਦੇ ਸਾਈ ਮੁਝਸੇ ਲੜ ਪੜਿਆ ਵੱਧੋ ਵੱਧੀ ਮੇਰੇ ਨਾਲ ਲੜ ਪਿਆ ਕਹਿੰਦੇ ਤੁਸੀਂ ਕਿਨ ਫਰਮਾਈ ਗਏ ਤੈਨੂੰ ਇਹ ਗੱਲ ਕਿਹਨੇ ਦੱਸ ਦਿੱਤੀ ਵੀ ਮੈਂ ਉੱਥੇ ਰਹਿਣਾ ਮੈਂ ਤਾਂ ਤੇਰੇ ਦਿਲ ਚ ਰਹਿਣਾ ਹਰ ਵਕਤ ਤੇਰੇ ਨਾਲ ਰਹਿਣਾ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਤੇ ਹੁਣ ਤੇਰਾ ਤੇ ਮੇਰਾ ਤਾਂ ਕੋਈ ਫਰਕ ਨੀ ਹੈ ਤੂੰ ਤੂੰ ਕਰਤਾ ਤੂੰ ਹੁਆ ਮਜਮੇ ਰਾਹ ਨਾ ਹੂੰ ਜਾ ਬਾਪਾ ਫਰਕਾ ਮਿਟ ਗਿਆ ਜਦ ਦੇਖਾਂ ਤਾਂ ਤੇ ਹੁਣ ਨਮਾਜ਼ ਕਿਹਦੀ ਪੜੀ ਜਾ ਰਹੀ ਹੈ ਗੁਰੂ ਨਾਨਕ ਦਾ ਧਿਆਨ ਜਿੱਧਰ ਦੇਖਦਾ ਧਿਆਨ ਪਰਫੈਕਟ ਹੋ ਗਿਆ ਅੰਦਰੋਂ ਸ਼ਬਦ ਦੀ ਗੁੰਜਾਰ ਸੁਣਦੀ ਹੈ ਹਰ ਵਕਤ ਵਾਹਿਗੁਰੂ ਵਾਹਿਗੁਰੂ ਜੀਭ ਨਾਲ ਨੀ ਜਪਦਾ ਸਵਾਸ ਨਾਲ ਨੀ ਜਪਦਾ ਜਪਾ ਜਾਪ ਨਾ ਵਿਸਰੇ ਆਸ ਜਗਾਰ ਸਮਾਏ ਹਰ ਥਾਂ ਤੋਂ ਆਵਾਜ਼ ਆਉਂਦੀ ਹੈ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਪਲੀ ਬਾ ਜਾਨਵਰ ਸਵੇਰ ਵੇਲੇ ਪੰਛੀ ਆ ਕੇ ਬੇਅੰਤ ਗੀਤ ਗਾਉਂਦੇ ਨੇ ਲੇਕਿਨ ਉਹਨੂੰ ਪਰਮੇਸ਼ੁਰ ਦਾ ਨਾਮ ਸਰਵਣ ਹੁੰਦਾ ਐਸੀ ਅਵਸਥਾ ਦੇ ਅੰਦਰ ਦਿਨ ਕੱਟਦਾ ਫਿਰ ਪਤਾ ਲੱਗਿਆ ਵੀ ਦੂਸਰਾ ਰੂਪ ਵੀ ਜੋਤੀ ਜੋਤ ਸਮਾ ਗਿਆ ਹੁਣ ਤੀਸਰੇ ਆ ਗਏ ਤੀਸਰਿਆਂ ਦਾ ਵੀ ਪਤਾ ਲੱਗ ਗਿਆ ਚੌਥਿਆਂ ਦਾ ਆ ਗਿਆ ਸਮਾਂ ਲੰਘ ਕੇ ਚੌਥੇ ਵੀ ਜੋਤੀ ਜੋਤ ਸਮਾ ਗਏ ਪੰਜਵੇਂ ਆ ਗਏ ਸੁਣੀ ਜਾਂਦਾ ਸੁਆ ਮੰਗਾਈ ਜਾਂਦਾ ਤੇ ਨਾਲ ਇੰਤਜ਼ਾਰ ਕਰਦਾ ਵੀ ਕਿਹੜੇ ਵੇਲੇ ਹੁਣ ਆਉਣਗੇ ਸਾਲ ਲੰਘਦੇ ਚਲੇ ਗਏ ਬੇਅੰਤ ਸਾਲ ਲੰਘ ਗਏ 50-60 ਸਾਲ ਲੰਘ ਗਏ ਇਸ ਤੋਂ ਵੀ ਜ਼ਿਆਦਾ ਸਮਾਂ ਲੰਘ ਗਿਆ ਉਸ ਵੇਲੇ ਦਿਲ ਦੇ ਵਿੱਚੋਂ ਅਰਦਾਸਾਂ ਉੱਠਦੀਆਂ ਹੇ ਪ੍ਰਭੂ ਕੀ ਪਤਾ ਜਿੰਦ ਨੇ ਕਦੋਂ ਚਲੀ ਜਾਣਾ ਤੁਸੀਂ ਵਾਅਦਾ ਕਰਕੇ ਗਏ ਸੀ ਕਿ ਦਰਸ਼ਨ ਹੋਣਗੇ ਕਦੋਂ ਹੋਣਗੇ ਦਦਾਰੇ ਤੇਰੇ ਕਦੋਂ ਹੋਣਗੇ ਦਦਾਰੇ ਤੇਰੇ ਕਿਹਾ ਵਾਇਦਾ ਕਰਕੇ ਗਏ ਨੇ, ਦੁੱਧ ਵੀ ਪੀਣਗੇ ਆ ਕੇ ਤੇ ਦਰਸ਼ਨ ਵੀ ਦੇਣ। ਸਰੀਰ ਕਮਜ਼ੋਰ ਹੁੰਦਾ ਤੁਰਿਆ ਜਾ ਰਿਹਾ, ਛੇਵਾਂ ਜਾਮਾ ਆ ਗਿਆ, ਸੁਣਦਾ ਰਹਿੰਦਾ ਕਿ ਇਸ ਤਰ੍ਹਾਂ ਦੇ ਨਾਲ ਆਪ ਹੁਣ ਜੰਗ ਯੁੱਧ ਕਰ, ਹੋ ਸਕਦਾ ਇਸੇ ਜਾਮੇ ਚ ਆ ਕੇ ਮੈਨੂੰ ਦਰਸ਼ਨ ਦੇਣ। ਅੜੀਕ ਬਹੁਤ ਪਰਬਲ ਹੋ ਗਈ ਤੇ ਅੱਜ ਸਮਾਂ ਬਹੁਤ ਨੇੜੇ ਆ ਗਿਆ, ਪਤਾ ਲੱਗ ਗਿਆ ਕਿ ਹੁਣ ਮੈਂ ਸੰਸਾਰ ਤੋਂ ਚਲੇ ਜਾਣਾ, ਹੁਣ ਮੇਰੇ ਦਿਨ ਖਤਮ ਹੋ ਗਏ ਨੇ। ਲੇਕਿਨ ਅਫਸੋਸ ਹੈ ਕਿ ਅਜੇ ਤੱਕ ਨਾ ਤਾਂ ਅਮਾਨਤ ਲੈਣ ਵਾਲਾ ਆਇਆ ਤੇ ਨਾ ਆ ਕੇ ਦਰਸ਼ਨ ਦਿੱਤੇ ਆ, ਵੀ ਕੀ ਬਣੇਗਾ। ਸਮਾਂ ਉਧਰੋਂ ਆ ਪਹੁੰਚਿਆ ਤੇ ਕਾਲ ਦਾ ਨਗਾਰਾ ਵੱਜ ਚੁੱਕਿਆ, ਕੂਚ ਹੋਣ ਦੀ ਡੇਟ ਬੰਨ ਦਿੱਤੀ ਹੈ। ਉਸ ਵੇਲੇ ਮਨ ਦੇ ਅੰਦਰ ਬੜੀ ਤੀਬਰ ਪਰਵਲ ਲੋਚਾ ਜਾਗਦੀ ਹੈ ਕਿ ਹੇ ਪ੍ਰਭੂ ਹੁਣ ਤਾਂ ਆ ਕੇ ਦਰਸ਼ਨ ਦੇਵੋ, ਇਸ ਤਰ੍ਹਾਂ ਦੇ ਨਾਲ ਆਪ ਦਾ ਭਾਵ ਪ੍ਰਗਟ ਹੁੰਦਾ। ਉਰਨਾ ਭਜੈ ਪਗ ਨਾ ਕਿਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆ। ਬਾਰ ਬਾਰ ਬੇਨਤੀਆਂ ਕਰਦਾ ਉਧਰ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਕਰਤਾਰਪੁਰ ਦਾ ਯੁੱਧ ਸਮਾਪਤ ਕਰਕੇ ਆ ਬਹੁਤ ਤੇਜ਼ੀ ਦੇ ਨਾਲ ਕੀਰਤਪੁਰ ਸਾਹਿਬ ਵੱਲ ਨੂੰ ਆ ਰਹੇ ਨੇ। ਕੀਰਤਪੁਰ ਸਾਹਿਬ ਪਹੁੰਚ ਜਾਂਦੇ ਨੇ, ਦੀਵਾਨ ਲੱਗ ਜਾਂਦਾ ਹੈ। ਉਸ ਵੇਲੇ ਮਹਾਰਾਜ ਅਚਾਨਕ ਉੱਠ ਕੇ ਖੜੇ ਹੋ ਜਾਂਦੇ ਨੇ, ਘੋੜੇ ਤੇ ਸਵਾਰ ਹੋ ਕੇ ਕਿੱਥੇ ਨੂੰ ਆਉਂਦੇ ਨੇ, ਉਸ ਪਹਾੜੀ ਟੇਕਰੀ ਦੇ ਉੱਤੇ ਜਿੱਥੇ ਬੁੱਢਣ ਸ਼ਾਹ ਬੈਠਾ ਬਾਰ ਬਾਰ ਬੇਨਤੀਆਂ ਕਰਦਾ ਇਸ ਤਰ੍ਹਾਂ ਦੇ ਨਾਲ ਪੜ੍ਹ ਲੋ। ਕਰਕੇ ਆਉਂਦੇ ਨੇ ਉਸ ਵੇਲੇ ਦੀਵਾਨ ਚੋਂ ਉੱਠੇ ਘੋੜੇ ਤੇ ਸਵਾਰ ਹੋਏ ਤੇ ਬਾਬੇ ਗੁਰਦਿੱਤੇ ਨੂੰ ਨਾਲ ਲਿਆ ਹੋਰ ਗੁਰਸਿੱਖ ਬਹੁਤ ਸਾਰੇ ਨਾਲ ਨੇ ਉਸ ਵੇਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਾਵੇ ਰਾਗੀ ਸ਼ਬਦ ਮਹਾਨਾ ਉਧਰਲੇ ਪਾਸੇ ਦੀਵਾਨ ਲੱਗਿਆ ਹੋਇਆ ਤੇ ਇਧਰ ਬੁੱਢਣ ਸ਼ਾਹ ਕਾਵਾਂ ਦੇ ਹੱਥ ਸੁਨੇਹ ਭੇਜਦੇ ਗਾਵੇ ਰਾਗੀ ਸ਼ਬਦ ਮਹਾਨਾ ਬੁੱਢਣ ਸ਼ਾਹ ਮਨ ਕੀ ਗੁਰ ਜਾਨਾ ਉਹਦੇ ਮਨ ਦੀ ਤਾਰ ਗੁਰੂ ਦੇ ਪਾਸ ਪਹੁੰਚ ਜਾਂਦੀ ਹੈ ਸੰਗ ਸਿੱਖ ਬਾਬਾ ਗੁਰਦਿੱਤਾ ਬਹੁਤ ਸਾਰੇ ਨਾਲ ਸਿੱਖ ਲੈ ਲਏ ਤੇ ਨਾਲ ਬਾਬਾ ਗੁਰਦਿੱਤਾ ਲੈ ਲਿਆ ਦਰਸ਼ਨ ਜਾਏ ਸ਼ਾਹ ਕੋ ਦਿੱਤਾ ਜਾ ਕੇ ਸਾਹਮਣੇ ਖੜੇ ਹੋ ਗਏ ਦਰਸ਼ਨ ਦੇ ਤੇ ਪਿਖਿਓ ਗੁਰ ਕੋ ਸ਼ਾਹ ਸੁਜਾਨਾ ਜਾ ਦੇਖਿਆ ਆ ਰੂਪ ਗੁਰੂ ਨਾਨਕ ਪਾਤਸ਼ਾਹ ਦਾ ਠੀਕ ਮੀਰੀ ਤੇ ਪੀਰੀ ਦੀ ਦੋ ਸ੍ਰੀ ਸਾਹਿਬ ਗਾਤਰੇ ਪਈਆਂ ਹੈ ਜਿਗਾ ਕਲਗੀ ਲੱਗੀ ਹੋਈ ਹੈ ਬੇਅੰਤ ਮਾਲਾ ਕੀਮਤੀ ਗਲੇ ਵਿੱਚ ਪਈਆਂ ਹੈ ਸ਼ਾਹੀ ਠਾਠ ਹੈ ਸ਼ਸਤਰਧਾਰੀ ਨੇ ਨਾਲ ਦੇ ਸਾਰੇ ਯਾਦ ਆ ਗਿਆ ਕਿ ਮੈਨੂੰ ਕਿਹਾ ਸੀ ਬੁੱਢਣ ਸ਼ਾਹ ਪਛਾਣ ਨਹੀਂ ਰੂਪ ਬਦਲਿਆ ਹੋਏਗਾ ਫੇਰ ਵੀ ਮਨ ਵਿੱਚ ਆ ਗਿਆ ਅੰਦਰ ਅੰਦਰ ਬੇਨਤੀ ਕੀਤੀ ਕਿ ਪਾਤਸ਼ਾਹ ਇੱਕ ਵਾਰੀ ਉਹ ਰੂਪ ਤਾਂ ਦਿਖਾ ਦੇ ਜਿਹੜੇ ਰੂਪ ਚ ਪਹਿਲਾਂ ਦਰਸ਼ਨ ਦਿੱਤੇ ਸੀ ਇਹ ਵੀ ਰੂਪ ਤੇਰਾ ਉਹ ਵੀ ਰੂਪ ਉਸ ਵੇਲੇ ਕੀ ਦੇਖਦਾ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਖੜੇ ਦੂਜੀ ਵਾਰੀ ਦੇਖਦਾ ਗੁਰੂ ਛੇਵੇਂ ਪਾਤਸ਼ਾਹ ਫੇਰ ਦੇਖਦਾ ਗੁਰੂ ਨਾਨਕ ਸਾਹਿਬ ਪਤਾ ਨਹੀਂ ਲੱਗਦਾ ਉਸ ਵੇਲੇ ਪਰਮ ਧੋਲ ਨੂੰ ਕੱਢਣ ਦੇ ਵਾਸਤੇ ਮਹਾਰਾਜ ਕਹਿਣ ਲੱਗੇ ਸਾਈ ਸਾਡਾ ਦੁੱਧ ਕਿੱਥੇ ਹੈ ਲਿਆ ਦੁੱਧ ਪੀਏ ਅਸੀਂ ਸ਼ੁੱਧ ਨਹੀਂ ਰਹੀ ਬੇਸ਼ੁੱਧ ਹੋ ਗਿਆ ਦਰਸ਼ਨ ਦੀ ਤਾਬ ਨਹੀਂ ਲਿਆ ਸਕਿਆ, ਸਹਿ ਨਹੀਂ ਸਕਿਆ। ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ, ਸੁੱਧ ਬੁੱਧ ਦੋਵੇਂ ਹੀ ਭੁੱਲ ਗਏ। ਪਿਆ ਰਿਹਾ ਤੇ ਨਾਲ ਦੇ ਨੂੰ ਇਸ਼ਾਰਾ ਕੀਤਾ ਕਿ ਦੁੱਧ ਚੋਵੋ, ਬੱਕਰੀਆਂ ਦਾ ਦੁੱਧ ਚੋਇਆ, ਲੈ ਸਾਈ ਆਪਣੇ ਹੱਥਾਂ ਨਾਲ ਸਾਨੂੰ ਦੇ ਤਾਂ ਕਿ ਜਿਹੜਾ ਤੇਰੀ ਇਮਾਨਤ ਹੈ ਸਾਡੇ ਪਾਸ ਪਹੁੰਚ ਜਾਂਦਾ। ਸੋ ਦੁੱਧ ਪੀ ਲਿਆ ਗੁਰੂ ਮਹਾਰਾਜ ਨੇ। ਉਸ ਵੇਲੇ ਲਿਖਦੇ ਨੇ ਕਿ ਉਸ ਵੇਲੇ ਜੋ ਉਹਦੀ ਹਾਲਤ ਸੀ, ਉਸ ਵੇਲੇ ਨਮਸਕਾਰਾਂ ਕਰਦਾ, ਬਾਰ ਬਾਰ ਨਮਸਕਾਰਾਂ ਕਰਦਾ, ਕਿਹੇ ਉਹ ਗੁਰ ਕੋ ਸ਼ਾਹ ਸੁਜਾਨਾ ਤਾਤਕਾਲ ਚਰਨ ਲਪਟਾਨਾ, ਉਸੇ ਵੇਲੇ ਚਰਨਾਂ ਦੇ ਨਾਲ ਲਿਪਟ ਗਿਆ। ਮੁਖ ਕਹਿ ਨਮੋ ਨਮੋ ਜਗ ਸਵਾਮੀ, ਘਟ ਘਟ ਕੇ ਪ੍ਰਭ ਅੰਤਰ ਜਾਮੀ, ਹੇ ਪ੍ਰਭੂ ਮੇਰੀ ਨਮਸਕਾਰ, ਮੇਰੀ ਨਮਸਕਾਰ। ਤੁਸੀਂ ਤਾਂ ਅੰਦਰ ਦੀਆਂ ਜਾਣਨ ਵਾਲੇ ਹੋ, ਸੱਚ ਦਾ ਆਨੰਦ ਸਰੂਪ ਤੁਹਾਰਾ, ਤੁਸੀਂ ਤਾਂ ਸੱਚ ਦਾ ਆਨੰਦ, ਕਿਰਿਆ ਰੂਪ ਤੁਹਾਡਾ ਵਾਹਿਗੁਰੂ ਦਾ ਨਿਰਗੁਣ ਰੂਪ ਹੈ। ਨਰਨ ਉਧਾਰਨ ਹਿਤ ਤਨ ਤਾਰਾ, ਤੁਸੀਂ ਨਾਰਾਂ ਦਾ ਉਧਾਰ ਕਰਨ ਵਾਸਤੇ ਇਹ ਤਨ ਤਾਰੇ ਨੇ, ਜਾਮਾ ਬਦਲ ਰਹੇ। ਅੰਤ ਸਮੇਂ ਮੁਝ ਦਰਸ਼ਨ ਦੀਨਾ, ਚਾਹੇ ਉਹ ਮੈਂ ਪੂਰਨ ਇਹ ਸ਼ਕੀਨਾ। ਆਪਦੇ ਮਨ ਵਿੱਚ ਆਈ ਕਿ ਮੈਂ, ਆਪਨੇ ਚਾਹਿਆ ਕਿ ਮੇਰੀ ਇੱਛਾ ਪੂਰਾ ਕਰ ਦੋ, ਹੁਣ ਮੇਰਾ ਅੰਤ ਸਮਾਂ ਆ ਗਿਆ। ਅਬ ਮੈਂ ਤਜੋ ਸਰੀਰ ਕਿਰਪਾਲਾ, ਹੇ ਪਾਤਸ਼ਾਹ ਹੁਣ ਮੈਨੂੰ ਹੋਰ ਨਾ ਗੱਲ ਕੋਈ ਦਿਓ, ਹੋਰ ਇੰਤਜ਼ਾਰ ਨਾ ਮੈਨੂੰ ਕਰਨਾ ਪਵੇ ਦਰਸ਼ਨਾਂ ਵਾਸਤੇ, ਤੇ ਮੈਂ ਹੁਣ ਇਹ ਦਰਸ਼ਨ ਲੈ ਕੇ ਆਪਦੇ ਧਾਮ ਨੂੰ ਜਾਵਾਂ ਤੇ ਸਰੀਰ ਛੱਡ ਜਾਵਾਂ। ਅਬ ਮੈਂ ਤਜੋ ਸਰੀਰ ਕਿਰਪਾਲਾ, ਬੈਠ ਨਿਕਟ ਕਰ ਕਰੋ ਨਿਹਾਲਾ, ਆਪ ਕਿਰਪਾ ਕਰਕੇ ਮੇਰੇ ਨੇੜੇ ਬਹਿ ਜਾ। ਕਰ ਬੰਧਨ ਸਤਿਗੁਰ ਬਿਠਾਏ, ਸਦਾ ਅਧੀਨ ਭਗਤ ਜਗ ਜਾਏ। ਭਗਤਾਂ ਦੇ ਅਧੀਨ ਰਹਿਣ ਵਾਲੇ, ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਏ, ਏਕ ਸਮੇਂ ਮੋਹ ਕੋ ਗਏ ਬੰਧ ਹੈ, ਤੋਫਨ ਮੋਹ ਪੈ ਜਵਾਬ ਨਾ ਹੋਏ। ਜਿਹੜੇ ਭਗਤਾਂ ਦੇ ਸਦਾ ਹੀ ਪਿਆਰ ਦੇ ਨਾਲ ਬੰਨੇ ਹੋਏ ਕੋਲ ਬੈਠ ਗਏ, ਬੁੱਢਣ ਸ਼ਾਹ ਸੋ ਪਹੁੰਚਣ ਕੀਨ, ਸਿਰ ਦੇ ਉੱਤੇ ਹੱਥ ਫੇਰਦੇ ਨੇ। ਉਸੇ ਵੇਲੇ ਕੌਤਕ ਤਤ ਛਿਨ ਤਜ ਦੀਨ, ਕੌਤਕ ਤਨ ਤਤ ਛਿਨ ਤਜ ਦੀਨ, ਉਸੇ ਵੇਲੇ ਕੌਤਕ ਵਰਤਿਆ ਤੇ ਇਸ ਪੰਜ ਭੂਤਕ ਸਰੀਰ ਦੇ ਵਿੱਚੋਂ ਬੁੱਢਣ ਸ਼ਾਹ ਛੱਡ ਕੇ ਬਾਹਰ ਹੋ ਗਿਆ। ਜਿਵੇਂ ਗੱਜ ਫੂਲ ਮਾਲ ਕੇ ਡਾਰੇ, ਜਿਵੇਂ ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਡਾਲ ਦੋ ਤੇ ਸੁੰਡ ਦੇ ਨਾਲ ਉਹ ਬਾਹਰ ਕੱਢ ਲੈ ਗਏ। ਤਿਮ ਤਜ ਲੀਨ ਜੋਤ ਸੁਖ ਸਾਰੇ, ਉਸ ਵੇਲੇ ਸਰੀਰ ਛੱਡ ਦਿੱਤਾ। ਸਤਿਗੁਰ ਤਿਸੀ ਗੌਰ ਬਣਾਈ, ਉਸੇ ਵੇਲੇ ਸਤਿਗੁਰੂ ਮਹਾਰਾਜ ਨੇ ਨਾਲ ਦੇ ਸਿੱਖਾਂ ਨੂੰ ਕਿਹਾ ਕਿ ਹੁਣ ਤੁਸੀਂ ਇੱਥੇ ਕਬਰ ਪੱਟੋ ਪਾਈ। ਬੁੱਢਣ ਸ਼ਾਨ ਦੀ ਬੁੱਢਣ ਸ਼ਾਹ ਦੀਨ ਦਫਨਾਈ, ਤੇ ਉਸ ਨੂੰ ਦਫਨਾ ਤਾ ਤੇ ਬੜੇ ਵਰ ਦਿੱਤੇ। ਕਹਿਣ ਲੱਗੇ ਪ੍ਰੇਮੀਓ, ਜਦ ਸਾਡੇ ਗੁਰਸਿੱਖੇ ਤੇ ਦਰਸ਼ਨ ਕਰਨ ਆਉਣਗੇ, ਇਸ ਸਾਈਂ ਦੇ ਪਿਆਰ ਵਾਲੇ ਦਾ ਜਿਹਨੇ ਸੈਂਕੜੇ ਸਾਲ ਇੰਤਜ਼ਾਰ ਦੇ ਵਿੱਚ ਨੰਗਾਏ ਨੇ, ਉਹਦਾ ਜਦੋਂ ਦਰਸ਼ਨ ਕਰਨਗੇ ਤੇ ਉਹਨਾਂ ਦੀ ਯਾਤਰਾ ਪੂਰੀ ਹੋਏਗੀ। ਬਹੁਤ ਕਿਸਮ ਦੇ ਵਰ ਦਿੱਤੇ। ਸੋ ਇਸ ਤਰ੍ਹਾਂ ਇੱਕ ਗੁਰਸਿੱਖ ਦਾ ਆਪਾਂ ਜ਼ਿਕਰ 3 ਘੰਟੇ ਲਗਾਤਾਰ ਸਰਵਣ ਕਰਦੇ ਰਹੇ ਹਾਂ। ਕਿੰਨਾ ਪਿਆਰ ਮਨ ਵਿੱਚ। ਗੁਰੂ ਤਾਂ ਸਾਧ ਸਿੰਘ ਜੀ ਕਿਤੇ ਵੀ ਨਹੀਂ ਗਿਆ, ਅੱਜ ਵੀ ਸਾਡੇ ਨਾਲ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਪਰ ਘਾਟ ਕਾਹਦੀ ਪੈ ਗਈ, ਸਾਡੇ ਵਿੱਚ ਉਹ ਖਿੱਚ ਨਹੀਂ ਹੈ, ਸਾਡੇ ਵਿੱਚ ਗੁਰੂ ਦੀ ਹਾਜ਼ਰੀ ਦੇ ਉੱਤੇ ਭਰੋਸਾ ਨਹੀਂ ਹੈ। ਜਪਜੀ ਸਾਹਿਬ ਪੜ੍ਹਦੇ ਹਾਂ ਗੈਰ ਹਾਜ਼ਰੀ ਦਾ, ਪੰਜ ਬਾਣੀਆਂ ਪੜ੍ਹਦੇ ਹਾਂ ਗੈਰ ਹਾਜ਼ਰੀ ਦੀਆਂ, ਨਾਮ ਜਪਦੇ ਹਾਂ ਗੈਰ ਹਾਜ਼ਰੀ ਦਾ, ਤੁਰੇ ਫਿਰਦੇ ਹਾਂ ਗੈਰ ਹਾਜ਼ਰੀ ਚ, ਸਦਾ ਹੀ ਟੁੱਟੇ ਰਹਿੰਦੇ ਹਾਂ। ਕਦੇ ਕਦੇ ਕੋਈ ਭਾਗਾਂ ਵਾਲਾ ਹੈ ਜਿਹੜਾ ਜੁੜ ਕੇ ਬੈਠਦਾ, ਲੇਕਿਨ ਟੁੱਟਿਆ ਹੋਇਆ ਸੰਸਾਰ ਹੈ। ਫੇਰ ਵੀ ਪ੍ਰਭੂ ਦੀ ਕਿਰਪਾ ਕਿ ਸਾਡੇ ਉੱਤੇ ਕਿਰਪਾ ਕਰਕੇ ਉਸ ਨੇ ਮਹਾਨ ਪਰਉਪਕਾਰ ਕਰਕੇ ਸਾਨੂੰ ਸਤਸੰਗ ਦੀ ਦਾਤ ਬਖਸ਼ੀ ਹੈ ਤੇ ਅਸੀਂ ਜੁੜ ਬੈਠਦੇ ਹਾਂ। ਥੋੜੇ ਦਿਨਾਂ ਤੋਂ ਬਾਅਦ ਉਹਨਾਂ ਦੀ ਯਾਦ ਹਿਰਦੇ ਵਿੱਚ ਫੇਰ ਤਾਜ਼ਾ ਹੋ ਜਾਂਦੀ ਹੈ ਤੇ ਇਸੇ ਲੋਚਾ ਚ ਲੱਗਦਿਆਂ ਦਾ ਸਮਾਂ ਲੰਘਦਾ ਜਾਂਦਾ। ਮਹਾਰਾਜ ਕਿਰਪਾ ਕਰਨ, ਸਾਡੇ ਉੱਤੇ ਵੀ ਉਹਨਾਂ ਦੀ ਕਿਰਪਾ ਹੋਵੇ ਤੇ ਸਾਨੂੰ ਇਹ ਅਵਸਥਾ ਪ੍ਰਾਪਤ ਹੋਵੇ ਤੇ ਸਾਡਾ ਵੀ ਇਹ ਜਨਮ ਹੈ ਸਫਲਾ ਹੋਵੇ। ਹੁਣ ਕਿਉਂਕਿ ਸਮਾਂ ਜਾਸ ਨਹੀਂ ਦਿੰਦਾ, ਸਾਰੇ ਪ੍ਰੇਮੀ ਭਾਈ ਗੁਰਸਤੋਤਰ ਜਨਮ ਸਾਹਿਬ ਕੋਲ ਰਾਮਕਲੀ ਮਹਲਾ ਤੀਜਾ ਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਨੰਦ ਪਿਆਰੇ ਮਾਏ ਆਇਆ।
ਵਾਹਿਗੁਰੂ ਜੀ ਕਿਨੇ ਦੁਖੰਤਾ ਸੁਖਰਾਸ ਤਾਂਕੂ ਬਿਘਨ ਨਾ ਭੂਲਾ ਗੈ ਜਾਗੀ ਪ੍ਰਭਾ ਗੈ ਅਰਦਾਸ ਅਰਦਾਸ ਕੀਤੂ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸੀ ਭਗਵਤੀ ਜੀ ਕੀ ਪਾਤਸ਼ਾਹੀ ਤਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਰਿ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਮਹੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੂ ਸ੍ਰੀ ਅਰਦਾਸ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਬਜਾਏ ਤੇਜ ਬਹਾਦਰ ਸਿਮਰੀਐ ਕਰ ਮੌਨਦ ਆਵੈ ਤਾਏ ਸੰਥਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਥਾਈ ਹੋਏ ਸੁਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਤਿਆਗ ਖਾਲਸਾ ਸਾਹਿਬ ਬੋਲੋ ਜੀ ਦਸਾਂ ਪਾਤਸ਼ਾਹਾਂ ਦੇ ਆਤਮ ਸਰੂਪ ਜੁਗੋ ਜੁਗ ਅਟਲ ਖੰਡਾਂ ਬ੍ਰਹਿਮੰਡਾਂ ਦੇ ਬਾਲਕ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਪਿਆਰੀਆਂ ਮੁਕਤੀਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਗੁਰੂ ਜੀ ਜਿਨ੍ਹਾਂ ਗੁਰਮੁਖਾਂ ਹੱਟੀਆਂ ਜਪੀਆਂ ਤਪੀਆਂ ਨਾਮ ਜਪਿਆ ਵਰਸ਼ਿਕਿਆ ਧਰਮ ਹੇਤ ਸੀ ਦਿੱਤੇ ਦੇਗ ਚਲਾਏ ਤੇਗ ਵਾਹੀ ਜਖੜੀਆਂ ਤੇ ਚਲੇ ਬੰਦਕ ਦੁਆਰੇ ਗੁੱਠੀਆਂ ਗੱਲਾਂ ਰਵਾਈਆਂ ਸਿੱਖੀ ਸੁਰਗੇਸਾਂ ਸਵਾਸਾਂ ਸੰਗ ਲਵਾਇਆ ਗੁਰਦੁਆਰਿਆਂ ਦੇ ਸੁਧਾਰ ਸਹਿ ਤੇ ਅਕਹਿ ਕਸ਼ ਸਹਾਰਦੇ ਹੋਏ ਸ਼ਹੀਦ ਹੋ ਕੇ ਜਿਨ੍ਹਾਂ ਬੀਬੀਆਂ ਨੇ ਧਰਮ ਹੇਤ ਸਹਿ ਤੇ ਅਕਹਿ ਕਸ਼ ਸਹਾਰੇ ਬੱਚਿਆਂ ਦੇ ਢੋਡੇ ਕਰਵਾ ਕੇ ਗਲਾਂ ਵਿੱਚ ਹਾਰ ਪੁਆਏ ਨੇਜਾਂ ਤੇ ਟੰਗਵਾਏ ਸੀਨੀ ਅਚਾਰੇ ਸਤਗੁਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪਿਆਰਿਆਂ ਸਿੰਘਾਂ ਸਿੰਘਣੀਆਂ ਭਜਈਆਂ ਦੀ ਕਮਾਈ ਦਾ ਧਿਆਨ ਕਰਕੇ ਗੁਰੂ ਜੀ ਪ੍ਰਥਮੇ ਸੁਣੋ ਖਾਲਸੇ ਜੀ ਕੇ ਅਰਦਾਸ ਹੈ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚਿਤ ਆਵੇ ਚੇਤਾਵਣ ਕਾ ਸਦਕਾ ਸਭ ਸੁਣ ਹੋਵੇ ਜਹਾਂ ਜਾ ਖਾਲਸਾ ਜੀ ਸਾਹਿਬ ਤਾਂ ਰੱਖਿਆ ਰਿਆਇਤ ਦੇ ਤੇ ਫਤਿਹ ਬੁੱਧ ਕੀ ਪੈਜ ਬੰਦ ਕੀ ਦੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਗੁਰਸਿੱਖਾਂ ਦਾ ਮਾਨੀ ਵਾ ਮਤ ਜੀ ਮਨ ਪਤਕਾ ਰਾਖਾ ਅਕਾਲ ਪੁਰਖ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਨਾਮ ਰਹਿਤ ਦਾਨ ਨਾਮ ਦਾਨ ਦਾ ਨਾਮ ਸਿਰਦਾਨ ਵਿਵੇਕ ਦਾ ਭਰੋਸਾ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਪੁੰਗੇ ਜੁਗੋ ਜੁਗਾ ਟਲ ਧਰਮ ਦਾ ਜੈਕਾਰ ਬੋਲੋ ਜੀ ਤੇਰਾ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਵੇਲੇ ਸਰਬੱਤ ਸੰਗਤਾਂ ਵੱਲੋਂ ਆਦਿ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸੰਗਤਾਂ ਨੂੰ ਖੁੱਲੇ ਬਣਾਵੇ ਦਰਸ਼ਨ ਦੁਆਰੇ ਬਖਸ਼ੇ ਸੱਚੇ ਪਾਤਸ਼ਾਹ ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੋਹਣੇ ਦੀਵਾਨ ਸਜੇ ਆਦਿ ਦੀ ਅਲਾਹੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਹਿਲੀ ਤਿੰਨ ਤਿੰਤਾਈ ਦੇ ਕੀਰਤਨ ਖਿਆਨ ਹੋਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੇ ਦੂਰੋਂ ਨੇੜਿਓਂ ਚੱਕ ਕੇ ਆਪ ਜੀ ਦੇ ਪਾਲ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਘਰ ਪ੍ਰਵਾਨ ਕਰੋ ਸੰਗਤਾਂ ਵੱਲੋਂ ਤਿਰਗੁਰ ਭੇਟ ਕੀਤੇ ਮਨਜ਼ੂਰ ਕਰਨੇ ਸਰਬੱਤ ਸੰਗਤਾਂ ਨੂੰ ਸਿੱਖੀ ਦਾ ਪ੍ਰਕਾਸ਼ ਨਾਮ ਦਾ ਇਸ਼ਨਾਮ ਦੀ ਦਾਤ ਬਖਸ਼ਣੀ ਕਾਮ ਗੁਰੂ ਦਰੂ ਹੰਕਾਰ ਤੋਂ ਬਚਾਉਣਾ ਕਲਯੁਗ ਦੇ ਭਿਆਨਕ ਸਮੇਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜਨਾ ਆਦਿ ਦੀ ਅਲਾਹੀ ਬਾਣੀ ਦੇ ਕੀਰਤਨ ਖਿਆਲ ਕਰਦਿਆਂ ਅੱਖ ਲੱਗ